ਇਸ ਤਰ੍ਹਾਂ ਸਰੀਰ ਨੂੰ ਸਫਲਾ ਕਰਨਾ, ਪੰਜ ਕਕਾਰੀ ਬਣਨਾ, ਰਹਿਤ ਰੱਖਣੀ, ਪ੍ਰੇਤਾਂ ਤੋਂ ਬਚਣਾ, ਸਰੀਰ ਨੂੰ ਅੰਮ੍ਰਿਤ ਵਰਗਾ ਬਣਾ ਕੇ ਰੱਖਣਾ, ਇਹ ਸਾਰਾ ਕੁਝ ਜੋ ਗੁਰੂ ਸਾਹਿਬ ਨੇ ਬਖਸ਼ਿਆ ਸੀ ਸੀ ਤਾਂ ਬਹੁਤ ਜ਼ਿਆਦਾ ਵੱਡਾ, ਬਹੁਤ ਜ਼ਿਆਦਾ ਵੱਡਾ ਸੀ, ਪਰ ਕਦਰ ਨਹੀਂ ਹੋਈ, ਕਦਰ ਨਹੀਂ ਹੋਈ, ਸਾਰਾ ਕੁਝ ਰੋਲ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਨੇ ਬਾਕੀਆਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੂੰ ਗਿਆਨ ਹੈ ਇਹਦੇ ਬਾਰੇ, ਉਹ ਕਹਿੰਦੇ ਨੇ ਕਿੰਨੀ ਵੱਡੀ ਬਾਣੀ ਹੈ ਗੁਰਾਂ ਦੀ। ਪਰ ਸਿੱਖ ਨੇ ਉਹ ਕੰਮ ਕੀਤਾ, ਘਰ ਦਾ ਜੋਗੀ ਜੋਗਨਾ, ਬਾਹਰਲਾ ਜੋਗੀ ਸਿੱਧ, ਇਸ ਕਰਕੇ ਇਹਨਾਂ ਨੇ ਬਾਣੀ ਦਾ ਸਤਿਕਾਰ, ਕਕਾਰਾਂ ਦਾ, ਰਹਿਤ ਮਰਿਆਦਾ ਦਾ ਬੇਅਦਬੀ ਕਰ ਦਿੱਤੀ ਔਰ ਮਹਾਰਾਜ ਦੀ ਨਿੰਦਾ ਕਰ ਦਿੱਤੀ। ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਭਾਰੀ ਨੁਕਸਾਨ ਹੁੰਦਾ।
ਪਾਪ ਕਮਾਤੇ ਸਭ ਹੀ ਭੱਜ ਹੈ।
ਜਿਹੜਾ ਗੁਰੂ ਕੀ ਸੰਗਤ ਵਿੱਚ ਬਹਿ ਕੇ ਸਥੂਲ ਸਰੀਰ ਕਰਕੇ ਇਸ ਸਰੋਵਰ ਵਿੱਚ ਇਸ਼ਨਾਨ ਕਰਦਾ, ਸਾਧ ਸੰਗਤ ਦੇ ਸਰੋਵਰ ਵਿੱਚ, ਪ੍ਰਤੱਖ ਸਰੋਵਰ ਵਿੱਚ, ਆਤਮਕ ਸਰੋਵਰ ਦਾ ਇਸ਼ਨਾਨ ਸੰਗਤ ਵਿੱਚ ਬਹਿ ਕੇ ਹੁੰਦਾ, ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਪਾਪ ਕਮਾਏ ਹੋਏ ਨੇ, ਪਾਪ ਕਮਾਤੇ ਸਭ ਹੀ ਭੱਜੈ, ਉਹ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸਾਰੇ ਪਾਪ ਦੌੜ ਹੀ ਜਾਂਦੇ ਹਨ।
ਇਸਮੈਂ ਸੂਖਮ ਮਾਨੇ ਸਨਾਨਾ,
ਇਹਦੇ ਵਿੱਚ ਸੂਖਮ ਮਨ ਦਾ ਇਸ਼ਨਾਨ ਕਰਾਉਣਾ ਹੁੰਦਾ ਬਾਣੀ ਦੇ ਨਾਲ। ਸੂਖਮ ਮਨ ਅੰਦਰ ਅੰਤਰਾਤਮੇ ਜਿਹੜੀ ਬਾਣੀ ਪੜ੍ਹਨੀ ਹੈ।
ਕਰ ਹੈ ਜੇ ਨਰ ਤਿਨਕੇ ਗਤ ਪਾਨਾ,
ਸੋ ਜਿਹੜੇ ਬੰਦੇ ਹੁੰਦੇ ਨੇ ਪਾਨਾ ਤੋਂ ਪਾਪ ਪੀਣਾ ਕਰਦੇ ਨੇ ਗੁਰੂ ਕੇ ਨਾਮ ਬਾਣੀ ਦਾ ਅੰਮ੍ਰਿਤ, ਉਹਨਾਂ ਦੀ ਗਤ ਹੁੰਦੀ, ਕਲਿਆਣ ਹੁੰਦੀ ਹੈ।
ਸੋ ਇੱਕ ਥਲ ਇਹ ਸਭ ਥਲ ਮਾਹੀ,
ਸੋ ਇਸ ਤਰ੍ਹਾਂ ਕਰਨ ਦੇ ਨਾਲ ਸਭ ਜਗ੍ਹਾ ਦੇ ਵਿੱਚ ਹੈ, ਇੱਕ ਥਾਂ ਦੇ ਉੱਤੇ ਵੀ ਹੈ, ਸਾਰਿਆਂ ਥਾਵਾਂ ਦੇ ਉੱਤੇ ਵੀ ਹੈ।
ਸਭ ਵਿਦ ਸੁਗਮ ਅਗਮ ਕੱਛ ਨਾਹੀ,
ਸਾਰੇ ਤਰੀਕਿਆਂ ਨਾਲ ਸੌਖੀ ਬਣਾਈ ਹੈ, ਕੋਈ ਔਖੀ ਗੱਲ ਨਹੀਂ ਹੈ। ਕੋਈ ਇਹ ਨਹੀਂ ਗਾ ਕਿ ਔਖੀ ਹੈ, ਪੜ੍ਹਨੀ ਔਖੀ ਹੈ, ਕਰਨੀ ਔਖੀ ਹੈ। ਮਨੁੱਖਾ ਸਰੀਰ ਦੀ ਇੱਕ ਫਿਤਰਤ ਹੈ, ਬੰਦੇ ਨੂੰ ਜਿੰਨਾ ਕੁ ਸੌਖਾ ਬਣਾ ਦਿਓ ਉਵੇਂ ਹੀ ਬਣ ਜਾਂਦਾ। ਪਹਿਲਾਂ ਚੰਗੇ ਭਲੇ ਲੋਕ ਤੁਰ ਕੇ ਜਾਂਦੇ ਹੁੰਦੇ ਸੀ, ਸਾਰੇ ਕੰਮ ਹੱਥੀਂ ਕਰਦੇ ਹੁੰਦੇ ਸੀ। ਜਦੋਂ ਜਦੋਂ ਦਾ ਆਪਾਂ ਨੂੰ ਸੁੱਖ ਮਿਲਿਆ, ਇਹ ਸੁੱਖ ਨੇ ਵਿਗਾੜ ਦਿੱਤੇ ਸਾਰੇ। ਇੰਨਾ ਸੁੱਖ ਮਿਲ ਗਿਆ, ਇੰਨਾ ਸੁੱਖ ਮਿਲ ਗਿਆ, ਸਰੀਰਕ ਸੁੱਖ ਦੀ ਬਜਾਏ ਆਤਮਕ ਸੁੱਖ ਲੈਣਾ ਸੀ। ਆਤਮਕ ਸੁੱਖ ਵੱਡੀ ਚੀਜ਼ ਹੁੰਦੀ, ਜਿਹਦੇ ਨਾਲ ਫਿਰ ਸਰੀਰ ਵੀ ਤੰਦਰੁਸਤ ਰਹਿੰਦਾ। ਅਸੀਂ ਆਤਮਕ ਸੁੱਖ ਤਾਂ ਲਿਆ ਨਹੀਂ, ਸਰੀਰਕ ਸੁੱਖ ਲੈ ਲਿਆ। ਹੁਣ ਸਰੀਰ ਦਾ ਸੁੱਖ ਤਾਂ ਬਹੁਤ ਜ਼ਿਆਦਾ ਹੈ ਹਰੇਕ ਬੰਦੇ ਨੂੰ। ਤੇ ਮਹਾਰਾਜ ਕਹਿੰਦੇ ਨੇ ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ।
ਪੜ੍ਹਤ ਸੁਣਤ ਗਾਤਾ ਦੇਤ ਸੁਖਾਰੇ,
ਜਿਹੜਾ ਬੰਦਾ ਗੁਰਬਾਣੀ ਨੂੰ ਪੜ੍ਹਦਾ ਸੁਣਦਾ, ਉਹਨੂੰ ਸੌਖੀ ਕਲਿਆਣ ਗੁਰਬਾਣੀ ਦੇ ਦਿੰਦੀ ਹੈ।
ਜੇ ਨਾ ਕਮਾਵ ਹੈ ਜਗ ਭਾਵ ਹਾਰੇ,
ਸੋ ਜਿਹੜੇ ਜਨਮ ਲੈ ਕੇ ਜੀਵ ਨਹੀਂ ਬਾਣੀ ਪੜ੍ਹਦੇ ਕਮਾਉਂਦੇ, ਉਹ ਸੰਸਾਰ ਸਮੁੰਦਰ ਚ ਆ ਕੇ ਡੁੱਬ ਜਾਂਦੇ ਨੇ, ਹਾਰ ਜਾਂਦੇ ਨੇ। ਬਸ ਇਹੀ ਵਾਹਿਗੁਰੂ ਵੱਲੋਂ ਇੱਕ ਰੁਕਾਵਟ ਹੈ ਵੀ ਆਪਣੇ ਗੁਰੂ ਘਰ 'ਚ ਦਿਖਾਉਣਾ ਨਹੀਂ ਕੁਛ, ਕਰਾਮਾਤ ਨਹੀਂ ਦਿਖਾਉਣੀ, ਕੋਈ ਸ਼ਕਤੀ ਨਹੀਂ ਦਿਖਾਉਣੀ, ਸਿਰਫ ਜੀ 'ਤੇ ਕਿਰਪਾ ਕਰਨੀ ਹੁੰਦੀ ਆ, ਉਹਨੂੰ ਹੀ ਮਾੜਾ ਜਿਹਾ ਦਿਖਾਉਂਦੇ ਨੇ ਉਹ ਲਾਉਣ ਵਾਸਤੇ। ਦੂਜੇ ਨੂੰ ਇੱਧਰ ਜਿਹਨੂੰ ਨਹੀਂ ਲਾਉਣਾ ਉਹਨੂੰ ਕੁਛ ਵੀ ਨਹੀਂ ਦਿਖਾਉਣਾ, ਉਹਦੀ ਸ਼ਰਧਾ ਘੱਟ ਜਾਂਦੀ। ਜਿਹਦੀ ਸ਼ਰਧਾ ਵਧਾਉਣੀ ਆ ਖੁਦ ਹੀ ਵਧਾ ਦਿੰਦੇ ਨੇ, ਆਪ ਹੀ ਉਹਨੂੰ ਚਮਤਕਾਰ ਦੋ ਚਾਰ ਕਰਕੇ ਉਹਨੂੰ ਦਰਸਾ ਦਿੰਦੇ ਹਨ।
ਦੋਹਰਾ ਸਤਸੰਗਤ ਸੁਭ ਘਾਟ ਤੇ ਨਿਤ ਕਰੋ ਇਸਨਾਨ, ਕਬ ਸੰਤੋਖ ਸਿੰਘ ਬੰਦ ਦਵੈ ਨਮੋ ਨਮੋ ਗੁਣ ਖਾਨ।
ਸੋ ਫਰਮਾਉਂਦੇ ਹਨ ਇਹ ਵਾਹਿਗੁਰੂ ਦਾਨ ਦੇ, ਇਹ ਮੈਨੂੰ ਕਿਰਪਾ ਕਰਕੇ ਦਾਨ ਦਿਓ ਕਿ ਮੈਂ ਸਤਸੰਗਤ ਰੂਪੀ ਸ਼ੁਭ ਘਾਟ ਉੱਤੇ ਸਦਾ ਇਸ਼ਨਾਨ ਕਰਾਂ। ਕਵੀ ਸੰਤੋਖ ਸਿੰਘ ਜੀ ਐਸੇ ਗੁਣਾਂ ਦੀ ਖਾਨ, ਸਤਸੰਗਤ ਅੱਗੇ ਦੋਵੇਂ ਹੱਥ ਜੋੜ ਕੇ ਬਾਰੰਬਾਰ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ। ਸੋ ਇਸ ਦੋਹਰੇ ਵਿੱਚ ਕਵੀ ਜੀ ਆਪਣੇ ਨਾਮਦਾਤਾ ਗੁਰਮੁਖ ਅਤੇ ਵਿਦਿਆਦਾਤਾ ਉਸਤਾਦ ਜੀ ਦੇ ਪ੍ਰੇਮ ਵਿੱਚ ਉਹਨਾਂ ਦੇ ਨਿੱਤ ਸਤਸੰਗ ਦੀ ਯਾਚਨਾ ਅਤੇ ਸਤਿਕਾਰ ਭਰੀ ਯਾਦ ਵਿੱਚ ਨਮੋ ਨਮੋ ਕਰਦੇ ਨੇ। ਪਹਿਲੇ ਅਧਿਆਏ ਦੇ ਮੰਗਲਾਂ ਵਿੱਚ ਅੰਕ 33 ਚ ਉਹਨਾਂ ਦਾ ਮੰਗਲ ਕਰ ਆਏ ਨੇ। ਇਸ ਤਰ੍ਹਾਂ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸ੍ਰੀ ਅਕਾਲ ਪੁਰਖ ਪ੍ਰਸੰਗ ਵਰਨੰਗ ਨਾਮ 73ਵਾਂ ਅਧਿਆਏ ਪੂਰਬਾਰ ਦੇ ਸਮਾਪਤ ਇੱਥੇ ਹੋ ਕਰਕੇ ਸੋ ਅਗਲਾ ਪ੍ਰਸੰਗ ਜੋ ਹੈ ਉਹ ਬਖਸ਼ਿਸ਼ ਕਰਦੇ ਹਨ।
ਦੋਹਰਾ ਸ੍ਰੀ ਗੁਰ ਬਚਨ ਸੋ ਚੂਰਨ ਖਾਏ ਕਮਾਏ ਜਾਹੈ ਉਧਰ ਰੋਗ ਹੋਮੈ ਹਰਿਉ ਨਮਸਕਾਰ ਮਮਤਾ ਹੈ।
ਹੁਣ ਫਰਮਾਉਂਦੇ ਹਨ ਅਧਿਆਏ ਅੱਗੇ ਸੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਇੱਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦਾ ਸਦਕਾ ਪ੍ਰਾਪਤੀ ਹੁੰਦੀ ਹੈ ਉਤਰਾਰਧ ਹੈ ਸੋ ਪੂਰਬਾਰਧ ਹੁੰਦਾ ਪਹਿਲਾ ਅੱਧ ਇਹ ਉਤਰਾਰਧ ਦੂਸਰਾ ਅੱਧ ਅਧਿਆਏ ਪਹਿਲਾ ਪ੍ਰਸੰਗ ਇੱਥੇ ਆਰੰਭ ਹੋਇਆ ਰਿਖੀ ਪ੍ਰਸੰਗ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਜੀ ਦੀ ਬਾਣੀ ਸਿੱਧ ਚੂਰਨ ਦੇ ਸਮਾਨ ਹੈ ਜਿਹਨੂੰ ਖਾਣ ਰੂਪੀ ਕਮਾਈ ਕਰਨ ਨਾਲ ਹਉਮੈ ਰੂਪੀ ਜਿਹੜਾ ਉਦਰ ਰੋਗ ਹੁੰਦਾ ਪੇਟ ਦੇ ਵਿੱਚ ਰੋਗ ਜਿਵੇਂ ਚੂਰਨ ਨਾਲ ਖਤਮ ਹੋ ਜਾਂਦਾ ਇਸ ਤਰ੍ਹਾਂ ਬਾਣੀ ਨੂੰ ਕਮਾਉਣ ਦੇ ਨਾਲ ਐਸੀ ਗੁਰਬਾਣੀ ਜਿਹਦੇ ਨਾਲ ਪੜ੍ਹਨ ਨਾਲ ਹਉਮੈ ਦਾ ਰੋਗ ਦੂਰ ਹੁੰਦਾ ਪ੍ਰਤੱਖ ਬੰਦੇ ਨੂੰ ਕਈ ਵਾਰ ਫਰੇਮਾ ਹੋ ਜਾਂਦਾ ਬੰਦਾ ਫਰੇਵੇਂ ਨਾਲ ਬਹੁਤ ਔਖਾ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜਿਹੜੀ ਗੁਰਬਾਣੀ ਹੈ ਗੁਰੂ ਕੀ ਇਹ ਬਾਣੀ ਪੜ੍ਹੀ ਜਾਓ ਤੁਹਾਡੇ ਅੰਦਰੋਂ ਹਉਮੈ ਦਾ ਰੋਗ ਚੱਲਿਆ ਜਾਵੇਗਾ ਅਤੇ ਤੁਸੀਂ ਬਿਲਕੁਲ ਹੀ ਸੌਖੇ ਹੋ ਜਾਓਗੇ ਕਿਉਂਕਿ ਹਉਮੈ ਕਰਕੇ ਹੀ ਆਪਾਂ ਔਖੇ ਹਾਂ। ਐਸੀ ਗੁਰੂ ਕੀ ਬਾਣੀ ਨੂੰ ਮੇਰੀ ਵਾਰ ਵਾਰ ਨਮਸਕਾਰ ਹੈ ਜੀ।
ਸਵਈਆ ਚੇਤਾ ਰਚਿਓ ਜਗ ਸਾਗਰ ਕੋ ਸਭ ਖੰਡ ਪਖੰਡਨ ਸੋਰ ਸਰਾਬਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਦੇ ਦੁੱਖ ਰੂਪੀ ਸਮੁੰਦਰ ਤੋਂ ਪਾਰ ਕਰਨ ਲਈ ਵਾਹਿਗੁਰੂ ਦੀ ਮਹਿਮਾ ਰੂਪ ਪੁਲ ਬਣਾ ਦਿੱਤਾ ਆਪਣੇ ਲਈ ਕਿਉਂਕਿ ਪੁਲ ਦੇ ਉੱਤੋਂ ਦੀ ਸਾਰੇ ਬੰਦੇ ਪਾਰ ਹੋ ਸਕਦੇ ਹਨ।
ਕੀਰਤ ਗਾਏ ਸੁਣੇ ਪ੍ਰਭ ਕੀਰਤਨ ਹੰਤ ਜੀਏ ਲੱਖ ਰੰਗ ਸਹਾਬਾ।
ਸਾਰੇ ਪਖੰਡਾਂ ਦਾ ਸ਼ੋਰ ਸ਼ਰਾਬਾ ਖਤਮ ਕਰਕੇ ਹੁਣ ਅਸੀਂ ਵਾਹਿਗੁਰੂ ਦੀ ਕੀਰਤੀ ਸੁਣ ਕੇ ਜਾਂ ਉਹਨੂੰ ਗਾ ਕੇ ਸਰੀਰ ਦੀ ਹਉਮੈ ਨੂੰ ਸੋ ਕੁਸੁੰਬੇ ਦਾ ਜਿਹੜਾ ਰੰਗ ਸਮਝ ਕੇ ਤਿਆਗ ਦਈਏ।
ਰੰਗ ਤਨੀ ਦੁਖ ਪਾਰ ਪਰ ਅਵਲੋਕਤ ਹੈ ਨਿਜ ਰੂਪ ਅਜਾਬਾ।
ਕਿਉਂਕਿ ਕੀਰਤਨ ਇਹੋ ਜਿਹਾ ਭਰੋਸੇਯੋਗ ਪਾਰ ਕਰਨ ਵਾਲਾ ਪੁਲ ਹੈ ਕਿ ਜਿਸ ਦੁਆਰਾ ਗਰੀਬ ਅਮੀਰ ਸਾਰੇ ਦੁੱਖ ਸਾਗਰ ਤੋਂ ਪਾਰ ਹੋ ਕੇ ਆਪਣੇ ਸਰੂਪ ਨੂੰ ਵੇਖ ਲੈਂਦੇ ਨੇ। ਇਹ ਮੂਲ ਚੀਜ਼ ਆਪਣੀ ਗੁਰਸਿੱਖਾਂ ਦੀ ਮਨੁੱਖ ਦੀ ਸਾਰਿਆਂ ਮਨੁੱਖਾਂ ਨੂੰ ਇੱਕੋ ਹੀ ਉਪਦੇਸ਼ ਹੁੰਦਾ ਪੂਰੀ ਮਨੁੱਖਤਾ ਲਈ ਇੱਕ ਉਪਦੇਸ਼ ਹੈ ਕਿ ਆਪਣੇ ਸਰੀਰ ਦਾ ਛੱਡ ਕੇ ਨਾ ਧਿਆਨ ਆਪਣੇ ਅੰਦਰ ਜਿਹੜੀ ਆਤਮਾ ਇਹਦਾ ਧਿਆਨ ਕਰੋ ਆਪਣੇ ਰੂਪ ਨੂੰ ਥੋੜ੍ਹਾ ਜਿਹਾ ਇਸ਼ਨਾਨ ਪਾਣੀ ਕਰਾਉਣਾ ਚੰਗਾ ਕੱਪੜਾ ਲੀੜਾ ਪਾ ਲਓ ਰੋਟੀ ਖਵਾ ਲਓ ਕੋਈ ਗੱਲ ਨਹੀਂ ਪਰ ਇਹਦਾ ਆਪਾਂ ਬਹੁਤ ਹੀ ਜ਼ਿਆਦਾ ਬਸ ਸਰੀਰ 'ਤੇ ਹੀ ਡਿੱਗੇ ਪਏ ਹਾਂ ਜੋ ਸਰੀਰ 'ਤੇ ਜ਼ੋਰ ਲਾਇਆ ਪਿਆ ਆਪਣਾ ਕੀ ਹੋ ਜਾਊ ਫਿਰ ਸਰੀਰ 'ਤੇ ਇੰਨਾ ਜ਼ੋਰ ਲਾਏ ਕੁਛ ਨਹੀਂ ਹੋਣਾ ਕੁਛ ਪ੍ਰਾਪਤੀ ਨਹੀਂ ਹੋਣੀ। ਅਸਲ ਜਿਹੜਾ ਜ਼ੋਰ ਲਾਉਣਾ ਆਪਾਂ ਗੁਰਸਿੱਖਾਂ ਨੇ ਲਾਉਣਾ ਆਪਣੇ ਅੰਦਰਲੇ ਸਰੂਪ 'ਤੇ ਰੂਪ ਨੂੰ ਛੱਡ ਦਿਓ। ਰੂਪ ਦਾ ਤਾਂ ਸਾਦਾ ਜਿਹਾ ਹੀ ਕੰਮ ਠੀਕ ਹੁੰਦਾ ਗੁਰਮੁਖ ਪਿਆਰਿਆਂ ਵਾਲਾ ਸਧਾਰਨ ਜਿਹਾ ਜੀਵਨ ਰੱਖੋ ਰੱਖ ਗਰੀਬੀ ਵੇਸ ਸਾਦਾ ਕੱਪੜਾ ਠੀਕ ਰਹਿੰਦਾ ਸਾਦਾ ਖਾਣਾ ਸਾਦਾ ਬੋਲਣਾ ਸ਼ਕੀਨੀਆਂ ਜਿਹੀਆਂ ਕਰਕੇ ਫਿਰ ਕੀ ਹੋਜੂਗਾ ਕੁਛ ਨਹੀਂ ਹੋਣਾ ਹੈ। ਅੰਤਰਾਤਮਾ ਜਿਹੜਾ ਸਰੂਪ ਹੈ ਉੱਥੇ ਤੱਕ ਜਾਣਾ ਬਾਹਰਲੀਆਂ ਸਜਾਵਟਾਂ ਨਾਲ ਮਹਾਰਾਜ ਕਹਿੰਦੇ ਕੁਛ ਨਹੀਂ ਹੋਣਾ ਆਪਣੇ ਸਰੂਪ ਤੱਕ ਜਾਣ ਲਈ ਮਿਹਨਤ ਕਰੋ।
ਦੇਵਨ ਦੇਵ ਸਦਾ ਪਦ ਸੇਵੋ ਜਾਹਰ ਪੀਰ ਗੁਰੂ ਜਗ ਬਾਬਾ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਦੇ ਮਾਲਕ ਸੋ ਦੇਵਤਿਆਂ ਦੇ ਦੇਵਤੇ ਜਗਤ ਦੇ ਗੁਰੂ ਜ਼ਾਰਾ ਕਲਾਧਾਰੀ ਸ਼ਕਤੀਵਾਨ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਸਦਾ ਸੇਵੋ ਜਿਨ੍ਹਾਂ ਇਹ ਜੀ ਬਾਣੀ ਰਚੀ ਹੈ ਇਹ ਬਾਣੀ ਸਾਰੇ ਹੀ ਚਾਹੁੰਦੇ ਨੇ ਪੜ੍ਹਨੀ।
ਮਤ ਮੰਦ ਭਾਏ ਕਲ ਮੈਂ ਨਰ ਰੰਕ ਦਇਓ ਹਰ ਨਾਮ ਤਨੈ ਮਨ ਮਾਨਕ।
ਧੰਨ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਵਿੱਚ ਜੋ ਲੋਕ ਖੋਟੀ ਬੁੱਧੀ ਵਾਲੇ ਹੋ ਕੇ ਸ਼ੁਭ ਗੁਣਾਂ ਵਿੱਚ ਕੰਗਾਲ ਹੋਏ ਸਨ ਉਹਨਾਂ ਨੂੰ ਵਾਹਿਗੁਰੂ ਨਾਮ ਦਾ ਜਿਹੜਾ ਸੀ ਨਾ ਮਨ ਦਾ ਮਾਣਕ ਦਾਨ ਦਿੱਤਾ। ਕਿਉਂਕਿ ਬੰਦੇ ਦੇ ਅੰਦਰ ਕਿੰਨੇ ਹੀ ਗੁਣ ਹੋਣ, ਜੇ ਕੋਈ ਬੰਦਾ ਟੌਪ ਦਾ ਸਭ ਤੋਂ ਇੰਜੀਨੀਅਰ ਹੈ, ਟੌਪ ਦਾ ਸਭ ਤੋਂ ਡਾਕਟਰ ਹੈ, ਹਰ ਪੱਖ ਵਿੱਚ ਹੀ ਟੌਪ 'ਤੇ, ਇੱਥੇ ਹੀ ਟੌਪ ਦਾ ਹੈ, ਪਰਲੋਕ ਵਿੱਚ ਉਹਦੀ ਇੱਕ ਪੈਸਾ ਵੀ ਕੀਮਤ ਨਹੀਂ ਹੈ। ਇੱਥੇ ਟੌਪ ਦਾ ਬਣ ਜੇ ਕਿਸੇ ਕੰਮ 'ਚ ਵੀ, ਸਿੱਧ ਬਣ ਜੇ, ਹੋਰ ਬਣ ਜੇ, ਹੋਰ ਬਣ ਜੇ, ਲੱਤ ਦੇ ਭਾਰ 100 ਸਾਲ ਵੀ ਖੜ੍ਹਾ ਰਹੇ, ਇੱਕ ਦੇ ਭਾਰ ਪਾਣੀ 'ਚ ਖੜ੍ਹ ਜੇ, ਕੋਈ ਵੈਲਿਊ ਨਹੀਂ, ਕੋਈ ਕੀਮਤ ਨਹੀਂ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਕਹਿੰਦੇ ਜੀ ਇਹ ਬੰਦਾ 100 ਸਾਲ ਖੜ੍ਹ ਕੇ ਆਇਆ ਪਾਣੀ 'ਚ, ਉਹਨਾਂ ਨੇ ਕੀ ਕਹਿਣਾ, ਅਕਾਲ ਪੁਰਖ ਨੇ ਕੀ ਕਹਿਣਾ। ਕਹਿੰਦੇ ਐਵੇਂ ਇਹਦੇ ਨਾਲ ਤਾਂ ਮੱਛ ਬਣ ਜਾਂਦਾ ਹੋਏ, ਉਹ ਪਾਣੀ 'ਚ ਖੜ੍ਹਨ ਤੈਨੂੰ ਕਿਹਨੇ ਕਿਹਾ ਸੀ। ਸੰਗਤ ਵਿੱਚ ਜਾਂਦਾ, ਨਾਮ ਜਪਦਾ, ਬਾਣੀ ਪੜ੍ਹਦਾ, ਤੈਨੂੰ ਕਿਹਨੇ ਕਿਹਾ ਸੀ। ਇੰਨਾ ਹੀ ਸ਼ੌਂਕ ਹੈ ਤਾਂ ਤੈਨੂੰ 1000 ਕੁ ਸਾਲ ਮੱਛ ਬਣਾ ਦਿੰਦੇ, 1,00,000 ਸਾਲ ਉੱਥੇ ਪਾਣੀ 'ਚ ਬੈਠਾ ਰਹਿ। ਜੇ ਸਵਾਹ ਹੀ ਮਲਣੀ ਸੀ ਤੈਨੂੰ ਖੋਤਾ ਬਣਾ ਦਿੰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕੰਮ ਕਰਨ ਲਈ ਭੇਜਿਆ ਸੀ ਮਨੁੱਖਾ, ਉਹ ਕੰਮ ਕਰਨਾ ਸੀ ਤੂੰ। ਇੱਥੇ ਤਾਂ ਸਾਰਾ ਕੁਝ ਠੀਕ ਆ, ਲੋਕ ਕਰੀ ਜਾਂਦੇ, ਦੇਖੋ ਦੇਖੀ ਦੋ ਕੀ ਕੁਛ ਹੋ ਰਿਹਾ। ਸਵਾਦ ਤਾਂ ਉਦੋਂ ਹੋਣਾ ਜੇ ਨਿਰੰਕਾਰ ਦੇ ਸਾਹਮਣੇ ਖੜ੍ਹਨਾ। ਇਹਨਾਂ ਨੇ ਤਾਂ ਵਿਚਾਰਿਆਂ ਨੇ ਜਾਣਾ ਕਿੱਥੇ, ਧਰਮਰਾਜ ਦਾ ਖਾਜਾ ਨੇ ਜਾਂ ਕਾਲ ਦਾ ਖਾਜਾ ਨੇ। ਨਿਰੰਕਾਰ ਜੀ ਤਾਂ ਬਸ ਇਹੀ ਵਚਨ ਕਰਦੇ ਨੇ ਵੀ ਸਿਰਫ ਕਮਾਈ ਦੇਖਣੀ ਹੈ। ਜਿਹਦੀ ਕਮਾਈ ਨਾਮ ਅਭਿਆਸ ਦੀ ਜ਼ਿਆਦਾ, ਉੱਥੇ ਉਹਨੂੰ ਹੀ ਮਾਣ ਮਿਲਦਾ, ਸਿਰੋਪਾਉ ਮਿਲਦਾ, ਬਖਸ਼ਿਸ਼ ਹੁੰਦੀ ਹੈ, ਸਤਿਕਾਰ ਹੁੰਦਾ। ਕੀ ਕੋਈ ਬਹੁਤ ਮਾਇਆ ਕਮਾ ਕੇ ਜਦੋਂ ਪ੍ਰਲੋਕ ਜਾਂਦਾ, ਕੀ ਉਹਨੂੰ ਸਿਰੋਪਾਉ ਦੇਣਾ ਅਕਾਲ ਪੁਰਖ ਨੇ? ਕੀ ਰਾਜਾ ਸਿਕੰਦਰ ਦੁਨੀਆਂ ਨੂੰ ਜਿੱਤ ਕੇ ਮਰ ਕੇ ਗਿਆ ਸੀਗਾ, ਕੀ ਉਹਨੂੰ ਸਿਰੋਪਾਉ ਮਿਲਿਆ? ਕੁਛ ਵੀ ਨਹੀਂ ਮਿਲਣਾ, ਕੋਈ ਕੁਛ ਨਹੀਂ ਦਿੰਦਾ। ਉਹ ਉਲਟਾ ਕੇਸ ਬਣ ਜਾਂਦਾ ਉਹ ਤੇ ਵੀ ਤੂੰ ਇੰਨੀ ਦੁਨੀਆਂ ਮਾਰ ਕੇ ਸਾਰੀ ਧਰਤੀ ਜਿੱਤ ਕੇ ਕੀ ਲੈ ਲਿਆ? ਦੁਨੀਆਂ ਨੂੰ ਸੁਖੀ ਨਾ ਕੀਤਾ ਤੂੰ, ਮਾਰ ਕੇ ਆ ਗਿਆ ਸਾਰੀ ਦੁਨੀਆਂ। ਰੱਬ ਤੋਂ ਡਰਨਾ ਚਾਹੀਦਾ। ਹਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਜਦੋਂ ਅਕਾਲ ਪੁਰਖ ਦੇ ਮੁੱਖੋਂ ਕੁਛ ਵੀ ਨਿਕਲ ਗਿਆ, ਉਹਨੂੰ ਟਾਲਣ ਵਾਲਾ ਨਹੀਂ ਹੈ ਕੋਈ ਫਿਰ। ਇਸ ਕਰਕੇ ਵਾਹਿਗੁਰੂ ਤੋਂ ਹਮੇਸ਼ਾ ਭੈ ਵਿੱਚ ਰਹੋ। ਹੇ ਵਾਹਿਗੁਰੂ ਜੀ, ਸਾਡੇ 'ਤੇ ਕਿਰਪਾ ਰੱਖਿਓ, ਸਾਨੂੰ ਕਿਰਪਾ ਰੱਖਿਓ, ਆਪਣੇ ਚਰਨਾਂ ਦੇ ਦਾਸ ਬਣਾ ਕੇ ਰੱਖਿਓ ਜੀ।
ਤਨ ਮਨ ਤਾਜ ਸਿਮਰੇ ਜੇ ਸਦਾ ਪ੍ਰਗਟੇ ਘਟ ਅੰਤਰ ਗਿਆਨ ਅਚਾਨਕ।
ਜਿਨ੍ਹਾਂ ਨੇ ਨਾਮ ਪ੍ਰਾਪਤ ਕਰਕੇ ਸਦਾ ਸਿਮਰਿਆ ਹੈ, ਫਿਰ ਉਹਨੂੰ ਪਹਿਲਾਂ 5 ਪਿਆਰਿਆਂ ਤੋਂ ਨਾਮ ਮਿਲਦਾ, 5 ਪਿਆਰੇ ਮੂਲ ਮੰਤਰ ਗੁਰਮੰਤਰ ਦਿੰਦੇ ਨੇ, ਫਿਰ ਉਹਦਾ ਆਪਾਂ ਅਭਿਆਸ ਕਰਨਾ, ਸਿਮਰਨ ਕਰਨਾ। ਉਹਨਾਂ ਆਪਣੇ ਸਰੀਰ ਦੇ ਮਾਣ ਨੂੰ ਦੂਰ ਕੀਤਾ ਪਹਿਲਾਂ, ਮਨ ਦਾ ਮਾਣ, ਸਰੀਰ ਦਾ ਮਾਣ, ਵਿਦਿਆ ਦਾ ਮਾਣ, ਪੈਸੇ ਦਾ ਮਾਣ, ਰੱਬ ਮੂਹਰੇ ਕੀ ਚੀਜ਼ ਆ? ਕਦੇ ਖੜ੍ਹ ਕੇ ਸੋਚਿਆ ਤਾਂ ਕਰੋ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ੍ਹ ਕੇ ਦੇਖੋ, ਇਹ ਨਿਰੰਕਾਰ ਆਪ ਬੈਠਾ, ਇਹਦੇ ਮੂਹਰੇ ਖੜ੍ਹ ਕੇ ਸੋਚੋ ਆਪਾਂ ਕੀ ਚੀਜ਼ ਹੈ? ਕੁਛ ਵੀ ਨਹੀਂ। ਹਾਂ, ਫਿਰ ਹਉਮੈ ਕਾਹਦੀ ਹੋ ਗਈ ਆਪਾਂ ਨੂੰ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਮਾਣ ਦੂਰ ਕੀਤਾ, ਉਹਨਾਂ ਦੇ ਹਿਰਦੇ ਵਿੱਚ ਅਚਾਨਕ ਗਿਆਨ ਪ੍ਰਗਟ ਹੋ ਗਿਆ ਹੈ।
ਲਖ ਕੂਰ ਪਦਾਰਥ ਕੇ ਤਜ ਸਵਾਰਥ ਭੇ ਪਰਮਾਰਥ ਮੈਂ ਦੁਖ ਹਾਨਕ।
ਸੋ ਇਸ ਤਰ੍ਹਾਂ ਫਰਮਾਉਂਦੇ ਨੇ, ਪਦਾਰਥਾਂ ਨੂੰ ਝੂਠਾ ਸਮਝ ਕੇ ਉਹਨਾਂ ਨੇ ਸਵਾਰਥ ਛੱਡ ਦਿੱਤੇ ਨੇ, ਅਤੇ ਇਸ ਤਰ੍ਹਾਂ ਪਰਮਾਰਥ ਵਿੱਚ ਦੁੱਖ ਦੂਰ ਕਰਨ ਵਾਲੇ ਹੋ ਗਏ ਨੇ। ਜਿਹੜੇ ਲੋਕ ਇੱਥੇ ਸੰਸਾਰ ਦੇ ਅੰਦਰ ਪਦਾਰਥਾਂ ਨੂੰ ਤਾਂ ਸਮਝਦੇ ਨੇ ਵੱਡਾ, ਨਿਤਨੇਮ ਨੂੰ ਸਮਝ ਲਿਆ ਛੋਟਾ, ਬਾਣੀ ਨੂੰ ਸਮਝਦੇ ਛੋਟਾ, ਕਦਰ ਨਹੀਂ ਆਪਣੇ ਮਨ 'ਚ। ਆਪਾਂ ਕਦੇ ਬਾਣੀ ਦੀ ਉਹ ਕਦਰ ਨਹੀਂ ਕਰਦੇ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਕਦਰ ਕੀਤੀ, ਗੋਇੰਦਵਾਲ ਸਾਹਿਬ ਤੋਂ ਨੰਗੇ ਚਰਨੀ ਨਾਲ ਆਏ ਚੌਰ ਕਰਦੇ, ਪੋਥੀਆਂ ਦਾ ਸਤਿਕਾਰ, ਸਾਰੀ ਰਾਤ ਰਹਿਣ ਸਬਾਈ ਕੀਰਤਨ, ਫਿਰ ਗੁਰੂ ਗ੍ਰੰਥ ਸਾਹਿਬ ਦੇ ਪਲੰਘ ਥੱਲੇ ਆਪ ਬਰਾਜਣਾ, ਨੀਵੇਂ ਹੋ ਕੇ ਬੈਠਣਾ ਸੰਗਤ ਵਿੱਚ ਆਪ। ਇਸ ਤਰ੍ਹਾਂ ਜਿਨ੍ਹਾਂ ਨੇ ਗੁਰਬਾਣੀ ਦਾ ਸਤਿਕਾਰ ਹੀ ਨਹੀਂ ਕੀਤਾ, ਜਿਹਨੂੰ ਇਹ ਨਹੀਂ ਪਤਾ, ਕਿ ਇੱਥੇ ਤਾਂ ਖੈਰ ਬਹੁਤਿਆਂ ਨੂੰ ਨਹੀਂ ਪਤਾ, ਉੱਥੇ ਤਾਂ ਮਾੜਾ ਮੋਟਾ ਸਿੱਧੇ ਕੀਤੇ ਹੋਏ ਸੀ, ਪਟਿਆਲੇ ਵੀ ਹੁਕਮਨਾਮੇ 'ਚ ਹੀ ਉੱਠ ਕੇ ਤੁਰ ਪੈਂਦੇ ਸੀ, ਕਈ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਅਰਦਾਸ 'ਚ ਤੁਰੇ ਫਿਰਦੇ ਹੁੰਦੇ ਸੀ, ਕਈ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਹੁਕਮਨਾਮਾ ਹੋਣਾ ਬਸ ਫਟਾਫਟ ਤੁਰੇ ਜਾ ਰਹੇ। ਇਹ ਕਾਹਦਾ ਅਦਬ ਹੋਇਆ? ਅਰਦਾਸ ਹੁੰਦੀ ਹੈ, ਚਲੋ ਬਹੁਤ ਜ਼ਰੂਰੀ ਕੰਮ ਹੈ, ਫਿਰ ਵੀ ਨਹੀਂ ਆਪਾਂ ਕਹਿੰਦੇ ਜਾਓ। ਸੋ ਬਹੁਤਾ ਜ਼ਿਆਦਾ ਜ਼ਰੂਰੀ ਕੰਮ ਹੈ, ਜੇ ਗੁਰੂ ਸਾਹਿਬ 'ਤੇ ਭਰੋਸਾ ਹੋਵੇ ਨਾ, ਜੇ ਆਪਾਂ ਇਹ ਕਹੀਏ ਅੱਗਿਓਂ ਐਂ ਹੋ ਜਾਓ, ਐਂ ਕੁਛ ਨਹੀਂ ਹੋਣ ਦਿੰਦੇ ਮਹਾਰਾਜ, ਬਸ ਸਿੱਖ ਆਪਦੀ ਸਿੱਖੀ ਨੂੰ ਛੱਡ ਕੇ ਭੱਜਦਾ, ਹੁਕਮਨਾਮਾ ਨਹੀਂ ਸੁਣਦਾ। ਇੱਥੇ ਇੱਕ ਵਾਰ ਦੇਖਿਆ, ਹਲੇ ਹੁਕਮਨਾਮਾ ਸ਼ੁਰੂ ਹੋਇਆ, ਇੱਕ ਬੰਦਾ ਉੱਠ ਕੇ ਫਟਾਫਟ ਬਾਹਰ ਨੂੰ ਚੱਲੇ, ਫੋਨ ਆ ਗਿਆ ਉਹਦਾ ਕਿਤੇ। ਵੀ ਫੋਨ ਕਿਤੇ ਵੱਡਾ, ਹੁਕਮਨਾਮਾ ਮਹਾਰਾਜ ਛੋਟਾ ਕਰਤਾ ਤੂੰ, ਜਾਂ ਬਾਣੀ ਦੀ ਇੰਨੀ ਤੂੰ ਬੇਅਦਬੀ ਕਰਤੀ, ਇਹਦਾ ਵੀ ਲੇਖਾ ਦੇਣਾ ਪੈਂਦਾ। ਫੋਨ ਫਾਨ ਬੰਦ ਕਰਕੇ ਆ ਕਰੋ ਆਪਣੇ, ਤੇ ਨਾ ਹੀ ਕੋਈ ਹੁਕਮਨਾਮੇ ਦੇ ਵਿੱਚ ਉੱਠੋ। ਹੁਕਮ ਅਕਾਲ ਪੁਰਖ ਦਾ ਹੋ ਰਿਹਾ, ਨਿਰੰਕਾਰ ਦਾ ਹੋ ਰਿਹਾ। ਖਬਰੇ ਅੱਜ ਤਾਰੀ ਜਾਣਾ ਸੀ ਆਪਾਂ ਨੇ, ਖਬਰੇ ਉਸ ਬੰਦੇ ਨੇ ਉਦਣ ਤਾਰੀ ਜਾਣਾ ਹੋਵੇ, ਬੰਦਾ ਡੁੱਬਣ ਦੇ ਚਾਂਸ ਆਪਣੇ ਜ਼ਿਆਦੇ ਬਣਾਉਂਦਾ, ਗੁਰੂ ਸਾਹਿਬ ਦੀ ਬਾਣੀ ਨੂੰ ਛੱਡ ਛੱਡ ਕੇ ਭੱਜਦਾ। ਇਸ ਕਰਕੇ ਸੰਸਾਰੀ ਬੰਦਾ ਸੰਸਾਰੀ ਕੰਮਾਂ ਵੱਲ ਹੀ ਜ਼ਿਆਦੇ ਡਿੱਗਿਆ, ਪਦਾਰਥਾਂ ਵੱਲ ਡਿੱਗਿਆ ਹੈ।
ਗੁਣ ਬ੍ਰਿੰਦ ਗਹੀਰਾ ਸਰੀਰ ਧਰਿਓ ਵਰ ਜਾ ਹਰ ਪੀਰ ਗੁਰੂ ਜਗ ਨਾਨਕ।
ਸੋ ਇਸ ਤਰ੍ਹਾਂ ਜਾਰਾ ਕਲਾ ਧਾਰੀ ਸ਼ਕਤੀਮਾਨ ਧੰਨ ਗੁਰੂ ਨਾਨਕ ਦੇਵ ਜੀ ਨੇ ਐਸਾ ਸ੍ਰੇਸ਼ਟ ਅਤੇ ਸਾਰੇ ਗੁਣਾਂ ਦਾ ਸਮੁੰਦਰ ਇਹ ਸਰੂਪ ਸੰਸਾਰ ਦੇ ਅੰਦਰ ਧਾਰਨ ਕੀਤਾ। ਸਾਡੇ ਆਪਣੇ ਆਪਾਂ ਜੀਵ ਹਾਂ, ਆਪਣੇ ਭਲੇ ਵਾਸਤੇ ਨਿਰੰਕਾਰ ਆਏ ਨੇ। ਉਹਨਾਂ ਨੂੰ ਪਤਾ ਮੈਂ ਭਲਾ, ਕਿਉਂਕਿ ਨਿਰੰਕਾਰ ਜੀ ਪਰਉਪਕਾਰ ਕਰਦੇ ਨੇ। ਜੇ ਅੱਜ ਕਹਿ ਦਈਏ ਨਿਰੰਕਾਰ ਜੀ ਤੁਸੀਂ ਪਰਉਪਕਾਰ ਕਾਹਨੂੰ ਕਰਦੇ, ਇਹਨਾਂ ਤੇ ਰਹਿਣ ਦਿਓ ਇੱਦਾਂ ਹੀ, ਕਹਿੰਦੇ ਇਹ ਤਾਂ ਉਹੀ ਖਤਮ ਹੋ ਜਾਣਗੇ। ਫਿਰ ਨਿਆਣਿਆਂ ਨੂੰ ਸਿੱਖਿਆ ਤਾਂ ਦੇਣੀ ਪੈਂਦੀ ਹੈ ਨਾ। ਸੋ ਗੁਰੂ ਸਾਹਿਬ ਜੀ ਸ੍ਰਿਸ਼ਟੀ ਤੇ ਪਰਉਪਕਾਰ ਹਿੱਤ ਆਏ ਹਨ।
ਚੌ ਪਏ ਸ੍ਰੀ ਕਰਤਾਰ ਪੁਰਖ ਦੁਖ ਗੰਜਨ, ਭਗਤਨ ਕੇਰ ਸਦਾ ਮਨੋਰੰਜਨ।
ਸ੍ਰੀ ਬਾਲਾ ਸੁੰਦਰ ਵਾਚ ਭਾਈ ਬਾਲਾ ਜੀ ਸੰਧੂ ਗੋਤ ਵਾਲੇ ਪਹਿਲਾਂ ਇਹ ਚੌਪੀ ਉਚਾਰਨ ਕਰਦੇ ਨੇ। ਭਾਈ ਬਾਲਾ ਜੀ ਨੇ ਇਸ ਤਰ੍ਹਾਂ ਬਚਨ ਕਿਹਾ ਕਿ ਸ੍ਰੀ ਕਰਤਾਰ ਪੁਰਖ ਦੁੱਖਾਂ ਨੂੰ ਨਾਸ ਕਰਨ ਵਾਲੇ ਨੇ, ਆਪਣੇ ਭਗਤਾਂ ਦੇ ਸਦਾ ਮਨ ਪ੍ਰਸੰਨ ਕਰਨ ਵਾਲੇ ਹਨ।
ਦਿਨ ਕੇ ਵਿਦਾ ਹੋਏ ਹਟ ਆਏ,
ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸੱਚਖੰਡ ਦਰਬਾਰ ਤੋਂ ਗੁਰੂ ਨਾਨਕ ਦੇਵ ਜੀ ਵਿਦਾਇਗੀ ਲੈ ਕੇ ਪਿੱਛੇ ਨੂੰ ਮੁੜੇ ਆਏ। ਬ੍ਰਹਮ ਗਿਆਨ ਦੀ ਕਿਰਿਆ ਵਿੱਚ ਜਾਂ ਇੰਨੀ ਉੱਚੀ ਕਿਰਿਆ ਵਿੱਚ ਸਭ ਕੁਝ ਛਿਨ ਛਿਨ ਚ ਹੋ ਜਾਂਦਾ, ਇੱਕ ਛਿਨ ਵਿੱਚ ਹੀ ਸਾਰਾ ਕੁਝ ਹੋ ਗੁਜ਼ਰਦਾ। ਪਰ ਫੇਰ ਵੀ ਕਵੀ ਜੀ ਨੇ ਆਪਾਂ ਨੂੰ ਸਮਝਾਉਣ ਵਾਸਤੇ ਉਚਾਰਿਆ ਹਿੱਸਾ।
ਜਗਤ ਗੁਰੂ ਸਿੱਖ ਨੂੰ ਸੁਖਦਾਏ,
ਜਗਤ ਗੁਰੂ ਗੁਰੂ ਨਾਨਕ ਦੇਵ ਜੀ ਸਾਰਿਆਂ ਗੁਰਸਿੱਖਾਂ ਨੂੰ ਸੁਖਾਂ ਦੇ ਦਾਤੇ ਹਨ ਜੀ।
ਸ੍ਰੀ ਅੰਗਦ ਸੁਣੀਏ ਇਤਿਹਾਸਾ,
ਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਣ ਅੱਗੇ ਹੋਰ ਇਤਿਹਾਸ ਸ਼ਰਵਣ ਕਰੋ ਜੀ।
ਅਮਰੇ ਟਿਗ ਆਏ ਸੁਖ ਰਾਸਾ,
ਫੇਰ ਗੁਰੂ ਨਾਨਕ ਦੇਵ ਜੀ ਸੁਖਾਂ ਦੇ ਸਮੁੰਦਰ ਸਾਡੇ ਕੋਲ ਜਿੱਥੋਂ ਗਏ ਸੀ ਮਹਾਰਾਜ ਧਰੂ ਤਾਰੇ ਤੋਂ, ਧਰੂ ਤਾਰੇ ਤੇ ਸਾਡੇ ਕੋਲ ਵਾਪਸ ਮੁੜੇ ਆਏ ਜੀ।
ਧਰੁਵ ਮੰਡਲ ਜੋ ਹੁਤੋਂ ਸੁਹਾਵਾ,
ਧਰੁਵ ਮੰਡਲ ਜਿਹੜਾ ਬੜਾ ਹੀ ਸੋਭਾ ਪਾ ਰਿਹਾ ਸੀ,
ਤਹਿ ਤੇ ਹਮਕੋ ਸੰਗ ਰਲਾਵਾ,
ਉਥੋਂ ਫਿਰ ਸਾਨੂੰ ਆਪਣੇ ਨਾਲ ਗੁਰੂ ਨਾਨਕ ਦੇਵ ਜੀ ਨੇ ਰਲਾ ਲਿਆ।
ਧਰੁਵ ਅਵਲੋਕੇ ਆਵਤ ਜਵਹੀ,
ਧਰੁਵ ਨੇ ਭਗਤ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਆਉਂਦਿਆਂ ਵੇਖਿਆ,
ਨਵੋਂ ਪਰਸ ਪਰ ਕੀਏ ਮਿਲ ਤਵਹੀ,
ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ ਨੇ, ਭਗਤਾਂ ਦਾ ਸਤਿਕਾਰ ਬਹੁਤ ਕਰਦੇ ਨੇ। ਆਪਾਂ ਨੇ ਹਲੇ ਸਤਿਗੁਰੂ ਬਾਰੇ ਨਹੀਂ ਜਾਣਿਆ। ਇੱਕ ਪ੍ਰਮਾਣ ਮੈਂ ਦੇ ਸਕਦਾ, ਕੋਈ ਬਹੁਤ ਤਕੜੇ ਅਭਿਆਸੀ ਨੇ ਪਟਿਆਲੇ, ਉਹ ਕਹਿੰਦੇ ਮੈਂ ਜਦ ਮੱਥਾ ਟੇਕਣ ਗਿਆ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਉਹਨਾਂ ਨਾਲ ਇਹੋ ਜਿਹੇ ਕੌਤਕ ਹੁੰਦੇ ਰਹੇ, ਅਭਿਆਸੀਆਂ ਨਾਲ ਹੁੰਦੇ ਨੇ ਜਿਹਨਾਂ ਦੀ ਦਿਵ ਦ੍ਰਿਸ਼ਟੀ ਖੁੱਲੀ। ਕਹਿੰਦਾ ਨੌਵੇਂ ਪਾਤਸ਼ਾਹ ਬੈਠੇ ਸੀ ਸਾਹਮਣੇ ਤੇ ਉੱਠ ਕੇ ਖੜੇ ਹੋ ਗਏ। ਕਹਿੰਦੇ ਮੈਂ ਬਹੁਤ ਬੇਨਤੀ ਕੀਤੀ ਮਹਾਰਾਜ ਨਾ ਨਾ ਖੜੇ ਨਾ ਹੋਵੋ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਸਾਡਾ ਫਰਜ਼ ਬਣਦਾ ਭਗਤਾਂ ਦਾ ਗੁਰਮੁਖਾਂ ਦਾ ਸਤਿਕਾਰ ਕਰਨਾ, ਤੁਸੀਂ ਗੁਰਮੁਖ ਹੋ, ਮੇਰਾ ਪਿਆਰ ਹੀ ਤੁਹਾਡੇ ਨਾਲ ਬਹੁਤ ਹੈ। ਸਤਿਗੁਰੂ ਦੇ ਅੰਦਰ ਵੜ ਕੇ ਆਪਾਂ ਕਦੇ ਦੇਖਿਆ ਨਹੀਂ ਹਿਰਦੇ 'ਚ, ਉਹ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਅਤੇ ਆਪਾਂ ਪਿਆਰ ਨਹੀਂ ਕਰਦੇ ਉਹਨਾਂ ਜਿੰਨਾ ਗੁਰੂ ਸਾਹਿਬ ਆਪਾਂ ਨੂੰ ਪਿਆਰ ਦਿੰਦੇ ਨੇ। ਮਹਾਰਾਜ ਜੀ ਤਾਂ ਬਹੁਤ ਸਤਿਕਾਰ, ਜਦੋਂ ਭਾਈ ਬਿਧੀ ਚੰਦ ਜੀ ਘੋੜੇ ਕੱਢ ਕੇ ਲਿਆਏ ਸੀ, ਮਹਾਰਾਜ ਨੇ ਦੇਖਿਆ ਉਹ ਭਾਈ ਬਿਧੀ ਚੰਦ ਆ ਰਿਹਾ, 2 ਕਿਲੋਮੀਟਰ ਤੋਂ ਹੀ ਦੇਖ ਲਿਆ ਭਾਈ ਕੇ ਰੂਪੇ। ਸਤਿਗੁਰੂ ਜੀ ਉੱਠ ਕੇ ਆਪ ਚੱਲ ਪਏ, ਮੇਰਾ ਪਿਆਰਾ ਆ ਰਿਹਾ। ਭਾਈ ਬਿਧੀ ਚੰਦ ਨੇ ਦੇਖਿਆ ਕਿ ਮਹਾਰਾਜ ਤਾਂ ਇਕੱਲੇ ਹੀ ਆ ਰਹੇ ਨੇ। ਭਾਈ ਬਿਧੀ ਚੰਦ ਘੋੜੇ 'ਤੇ ਬੈਠੇ ਸੀਗੇ, ਉਸੇ ਵਕਤ ਥੱਲੇ ਛਾਲ ਮਾਰ ਦਿੱਤੀ, ਉੱਥੇ ਹੀ ਜੋੜਾ ਲਾਹ ਲਿਆ, ਨੰਗੇ ਚਰਨੀ ਚੱਲ ਰਹੇ ਨੇ। ਆਉਂਦਿਆਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਡਿੱਗਣ ਲੱਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿੰਦੇ ਨਾ 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 ਬਸ ਆ ਜਾ ਇੱਧਰ ਗਲ ਦੇ ਨਾਲ ਲਾ ਲਿਆ ਫੜ ਕੇ ਦੌਲਿਆਂ ਤੋਂ ਆ ਭਾਈ ਵਿਧੀ ਚੰਦ ਵਿਧੀਆ ਛੀਨਾ ਗੁਰੂ ਕਾ ਸੀਨਾ ਨਾਮ ਰੰਗ ਮੈਂ ਸਦਾ ਹੀ ਪੀਨਾ। ਉਹ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਨਹੀਂ ਕਿ ਜਿਵੇਂ ਆਮ ਤੌਰ 'ਤੇ ਹੁੰਦਾ ਕੋਈ ਵੱਡੇ ਦੁਨਿਆਵੀ ਲੋਕ ਜਿਹੜਾ ਕੋਈ ਵੱਡਾ ਹੁੰਦਾ ਪੈਸੇ ਵਾਲਾ ਆਫੀਸਰੀ ਲਾਈਨ ਵਿੱਚ ਜਾਂ ਕੋਈ ਬਹੁਤ ਵੱਡਾ ਆਪਣੇ ਆਪ 'ਚ ਬਣਦਾ ਉਹ ਹੁੰਦਾ ਹੋਰ ਤਰ੍ਹਾਂ ਦਾ, ਪਰ ਗੁਰੂ ਸਾਹਿਬ ਦਾ ਸੁਭਾਅ ਨਹੀਂ ਐਸਾ। ਮਹਾਂਪੁਰਖ ਜਿਹੜੇ ਬ੍ਰਹਮ ਗਿਆਨੀ ਹੁੰਦੇ ਉਹਨਾਂ ਦਾ ਵੀ ਸੁਭਾਅ ਨਹੀਂ ਇਹੋ ਜਿਹਾ ਹੁੰਦਾ। ਜਦੋਂ ਬਾਬਾ ਬੁੱਢਾ ਜੀ ਮਿਲਣ ਆਏ ਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਨੂੰ, ਆ ਕੇ ਪਹਿਲਾਂ ਦੱਸਿਆ ਕਿ ਬਾਬਾ ਬੁੱਢਾ ਜੀ ਆ ਰਹੇ ਨੇ। ਛੇਵੇਂ ਪਾਤਸ਼ਾਹ ਉੱਠ ਕੇ ਚਲੇ ਗਏ ਸੀ ਲੈਣ, ਜਾ ਕੇ ਬਾਬਾ ਬੁੱਢਾ ਜੀ ਦੇ ਗੋਡੀ ਹੱਥ ਲਾ ਦਿੱਤਾ। ਬਾਬਾ ਜੀ ਕਹਿੰਦੇ ਨਾ ਮਹਾਰਾਜ ਨਾ। ਕਹਿੰਦੇ ਨਹੀਂ ਮਹਾਰਾਜ ਜੀ, ਬਾਬਾ ਜੀ ਨਾ, ਇੱਦਾਂ ਨਾ ਕਰੋ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਸੀਂ ਉਹਨਾਂ ਦਾ ਹੀ ਰੂਪ ਹੋ ਜੀ, ਤੁਸੀਂ ਗੁਰੂ ਅੰਗਦ ਦੇਵ ਦੀ ਸੇਵਾ ਕੀਤੀ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦੀ ਗੁਰੂ ਅਰਜਨ ਦੇਵ ਪਿਤਾ ਜੀ ਦੀ ਸੇਵਾ ਕੀਤੀ ਹੈ। ਉਸ ਵਕਤ ਲੈ ਗਏ ਹੌਲੀ ਹੌਲੀ ਸਤਿਗੁਰੂ ਮਹਾਰਾਜ ਨੇ ਹੱਥ 'ਚ ਹੱਥ ਪਾ ਲਿਆ ਬਾਬਾ ਜੀ ਨਾਲ, ਹੌਲੀ ਹੌਲੀ ਬਾਬਾ ਜੀ ਬਿਰਧ ਕਾਫੀ ਹੋ ਗਏ, ਤੁਰੇ ਜਾਂਦੇ ਨੇ। ਉਸ ਵਕਤ ਮਹਾਰਾਜ ਕਹਿੰਦੇ ਬਾਬਾ ਜੀ ਬੈਠੋ, ਆਪਣੇ ਆਸਣ 'ਤੇ ਬਹਿਣ ਲਈ ਕਹਿੰਦੇ ਨੇ, ਬੜਾ ਸੁੰਦਰ ਪ੍ਰਸੰਗ ਆਵੇਗਾ। ਬਾਬਾ ਜੀ ਕਹਿੰਦੇ ਨਾ ਮਹਾਰਾਜ ਮੈਂ ਇਹਦੇ ਲਾਇਕ ਨਹੀਂ। ਕਹਿੰਦੇ ਨਹੀਂ ਬਾਬਾ ਜੀ, ਅੱਜ ਤਾਂ ਬਹਿਣਾ ਪੈਣਾ, ਅੱਜ ਮੇਰੀ ਖੁਸ਼ੀ ਇਸੇ ਗੱਲ 'ਚ ਹੈ। ਫਿਰ ਕਹਿੰਦੇ ਮਹਾਰਾਜ ਪਹਿਲਾਂ ਤੁਸੀਂ ਬੈਠੋ ਚਲੋ। ਫਿਰ ਛੇਵੇਂ ਪਾਤਸ਼ਾਹ ਆਸਣ 'ਤੇ ਬੈਠੇ, ਫਿਰ ਬਾਬਾ ਬੁੱਢਾ ਜੀ ਨੂੰ ਮਾੜਾ ਜਿਹਾ ਫਿਰ ਖਿੱਚ ਕੇ ਨਾਲ ਬਿਠਾ ਲਿਆ, ਬਹਿ ਜਾਓ ਬਾਬਾ ਜੀ ਸਾਡੇ ਨਾਲ ਵੀ ਬਹਿ ਜਾ ਕਰੋ। ਕਹਿੰਦੇ ਨਹੀਂ ਬਾਬਾ ਜੀ, ਮਹਾਰਾਜ ਜੀ ਅਸੀਂ ਛੋਟੇ ਹਾਂ ਜੀ। ਉਸ ਵਕਤ ਬਾਬਾ ਜੀ ਇੱਕ ਮਿੰਟ ਲਈ ਬੈਠ ਕੇ ਫਿਰ ਥੱਲੇ ਉਤਰੇ, ਮਹਾਰਾਜ ਹੁਣ ਤੁਹਾਡਾ ਬਚਨ ਮੰਨ ਲਿਆ ਜੀ, ਹੁਣ ਨਹੀਂ ਮੈਂ ਬੈਠਣਾ। ਤਾਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦਾ ਕਿੰਨਾ ਸਤਿਕਾਰ ਕਰਦੇ ਨੇ, ਸੰਗਤ ਦਾ ਕਿੰਨਾ ਸਤਿਕਾਰ ਕਰਦੇ ਨੇ, ਮਹਾਂਪੁਰਖ ਕਿੰਨਾ ਸਤਿਕਾਰ ਕਰਦੇ ਹੁੰਦੇ ਨੇ ਸੰਗਤਾਂ ਦਾ, ਗੁਰਸਿੱਖਾਂ ਦਾ, ਬਾਣੀ ਪੜ੍ਹਨ ਵਾਲਿਆਂ ਦਾ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਹੋ ਕਿੰਨਾ ਸਤਿਕਾਰ ਕਰਦੇ ਨੇ ਮਹਾਂਪੁਰਖਾਂ ਨੂੰ। ਅਸੀਂ ਤਾਂ ਆਪ ਦੇਖਿਆ ਸਾਰਿਆਂ ਨੂੰ, ਜਿੰਨੇ ਵੀ ਬ੍ਰਹਮ ਗਿਆਨੀ ਨੇ, ਕਈ ਵਾਰ ਤਾਂ ਆਪ ਨੂੰ ਬਹੁਤ ਸ਼ਰਮ ਆਉਂਦੀ ਹੁੰਦੀ ਹੈ, ਉਹ ਕਿਉਂਕਿ ਨਿਮਰਤਾ ਬੜੀ ਦਿਖਾ ਦਿੰਦੇ ਨੇ। ਕਈ ਵਾਰ ਲੈਣ ਆਉਣਗੇ ਸੜਕ 'ਤੇ ਮੂਹਰੋਂ, ਕਈ ਵਾਰ ਛੱਡਣ ਜਾਣਗੇ, ਬਹੁਤ ਬੇਨਤੀਆਂ ਕਰ ਕਰਕੇ ਹਟਾਈ ਦੇ, ਨਾ ਇੱਦਾਂ ਨਾ ਕਰਿਆ ਕਰੋ ਮਹਾਰਾਜ ਜੀ, ਸਾਡੇ 'ਤੇ ਭਾਰ ਚੜ੍ਹਦਾ। ਇਸ ਤਰ੍ਹਾਂ ਹੁੰਦਾ ਮਹਾਂਪੁਰਖਾਂ ਦੀ ਨਿਮਰਤਾ, ਗੁਰੂ ਸਾਹਿਬ ਦੀ ਨਿਮਰਤਾ। ਗੁਰੂ ਸਾਹਿਬ ਜੀ ਅੰਦਰ ਬਹੁਤ ਨਿਮਰਤਾ, ਇਸੇ ਕਰਕੇ ਸਿੱਧਾ ਨੇ ਕਿਹਾ ਸੀ ਅਕਾਲ ਪੁਰਖ ਜੀ ਨੂੰ ਕਿ ਸਾਨੂੰ ਗਰੀਬੀ ਦੇ ਦਿਓ। ਅਕਾਲ ਪੁਰਖ ਜੀ ਕਹਿਣ ਲੱਗੇ ਤਿੰਨ ਪਾਈਆ ਗਰੀਬੀ ਤਾਂ ਗੁਰੂ ਨਾਨਕ ਦੇਵ ਦੇ ਕੋਲ, ਇੱਕ ਪਾਈਆ ਗਊਆਂ ਕੋਲ, ਮੇਰੇ ਕੋਲ ਤਾਂ ਹੋਰ ਹੈ ਨਹੀਂ, ਜਾਓ ਗੁਰੂ ਨਾਨਕ ਦੇਵ ਜੀ ਤੋਂ ਗਰੀਬੀ ਸਿੱਖ ਲਓ। ਗੁਰੂ ਨਾਨਕ ਦੇਵ ਜੀ ਗਰੀਬੀ ਗਦਾ ਹਮਾਰੀ ਧਾਰ ਕੇ ਸਾਰੀ ਦੁਨੀਆਂ ਨੂੰ ਜਿੱਤ ਗਏ।
ਬੂਝਣ ਲੱਗਿਓ ਪਤੇ ਪੁੰਨ ਸੋ,
ਜਦੋਂ ਆਪਸ ਵਿੱਚ ਮਿਲ ਕੇ ਬੈਠੇ, ਸਤਿਕਾਰ ਕੀਤਾ, ਧਰੂ ਜੀ ਨੇ ਮੱਥਾ ਟੇਕਿਆ। ਉਸ ਵਕਤ ਫਿਰ ਧਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਰਾ ਤਾ ਪਤਾ ਪੁੱਛਿਆ, ਉਹ ਦਰਬਾਰ ਕਿੱਦਾਂ, ਉਹ ਸੱਚਖੰਡ ਕਿੱਦਾਂ, ਅੱਗੇ ਅੱਗੇ ਕਿੱਦਾਂ ਹੈ।
ਜਹਾਂ ਨਾ ਪਹੁੰਚ ਸਕਿਓ ਕਾਬ ਕੋ,
ਜਿੱਥੇ ਕੋਈ ਪਹੁੰਚ ਨਹੀਂ ਸਕਿਆ ਹੈ ਸਿਵਾਏ ਗੁਰੂ ਨਾਨਕ ਦੇਵ ਦੇ ਦਸਾਂ ਸਰੂਪਾਂ ਦੇ, ਉੱਥੇ ਤੱਕ ਜਾਣਾ ਬਹੁਤ ਔਖਾ ਹੈ। ਉਰੇ ਉਰੇ ਸਾਰੇ ਜਾਣਿਆਂ ਨੂੰ ਬਾਸਾ ਮਿਲਿਆ ਹੋਇਆ। ਭਾਈ ਵੀਰ ਸਿੰਘ ਨੇ ਬਹੁਤ ਹੀ ਸੁੰਦਰ ਲਿਖਿਆ, ਸੋ ਕਲਗੀਧਰ ਚਮਤਕਾਰ ਦੇ ਵਿੱਚ ਬੜਾ ਸੋਹਣਾ ਲਿਖਿਆ ਕਿ ਪਹਿਲਾਂ ਜਦੋਂ ਜਾਂਦੇ ਹਾਂ ਸੱਚਖੰਡ ਦੇ ਵਿੱਚ ਐਂਟਰ ਕਰਦੇ ਹਾਂ, ਪਹਿਲਾਂ ਇਹ ਭਗਤ ਬੈਠੇ, ਫਿਰ ਉਹ ਭਗਤ ਬੈਠੇ, ਫਿਰ ਅੱਗੇ ਬੈਠੇ, ਫਿਰ ਕਾਫ਼ੀ ਜਾ ਕੇ ਨੇੜੇ ਚਾਰ ਸਾਹਿਬਜ਼ਾਦੇ ਉੱਥੇ ਬੈਠੇ, ਪੰਜ ਪਿਆਰੇ ਬਿਲਕੁਲ ਅਕਾਲ ਪੁਰਖ ਦੇ ਕੋਲ ਬੈਠਦੇ ਨੇ। ਪੰਜਾਂ ਪਿਆਰਿਆਂ ਦਾ ਮਾਣ ਗੁਰਾਂ ਜਿੰਨਾ ਹੀ ਹੈ। ਇਸ ਤਰ੍ਹਾਂ ਉਹਨਾਂ ਨੇ ਇੱਕ ਤਰਤੀਬ ਜੀ ਬਣਾ ਕੇ ਬੜੀ ਸੋਹਣੀ ਦੱਸੀ ਹੈ ਕਿ ਮਾਤਾਵਾਂ ਨੂੰ ਕਿਹੜਾ ਦਰਜਾ ਮਿਲਿਆ, ਮਾਤਾ ਸਾਹਿਬ ਕੌਰ, ਮਾਤਾ ਜੀਤ ਕੌਰ, ਮਾਤਾ ਸੁੰਦਰ ਕੌਰ, ਮਾਤਾ ਗੁਜਰ ਕੌਰ। ਬਹੁਤ ਸਤਿਕਾਰ ਦਿੱਤਾ ਸ਼ਹੀਦਾਂ ਨੂੰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਹੁਣਾਂ ਨੂੰ ਬਹੁਤਾ ਸਤਿਕਾਰ ਮਿਲਿਆ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਪਿਆਰ ਕਰਦੇ ਨੇ ਤਾਂ ਆਪਣੇ ਪਿਆਰਿਆਂ ਨੂੰ ਬਹੁਤ ਮਾਣ ਆਦਰ ਸਤਿਕਾਰ ਦਿੰਦੇ ਨੇ, ਜਿਨ੍ਹਾਂ ਨੇ ਅਕਾਲ ਪੁਰਖ ਜੀ ਵਾਸਤੇ ਤਨ ਮਨ ਧਨ ਵਾਰ ਦਿੱਤਾ।
ਸੱਚਖੰਡ ਕੇ ਦਿਹੋ ਨਿਸ਼ਾਨੀ,
ਧਰੂ ਜੀ ਕਹਿਣ ਲੱਗੇ ਮਹਾਰਾਜ ਦੀ ਫਿਰ ਸੱਚਖੰਡ ਦੀ ਕੋਈ ਨਿਸ਼ਾਨੀ ਤਾਂ ਦੱਸੋ ਜੀ।
ਕੈਸਾ ਦੇਖਿਓ ਪ੍ਰਭ ਨਿਰਵਾਨੀ,
ਉਹ ਜਿਹੜਾ ਨਿਰਵਾਣ ਪ੍ਰਭੂ ਵਾਹਿਗੁਰੂ ਆ, ਕੈਸਾ ਦੇਖਿਆ ਤੁਸੀਂ,
ਕੌਣੈ ਰੂਪ ਰੰਗ ਹੈ ਤਿਨਕੋ,
ਉਹਨਾਂ ਦਾ ਰੂਪ ਰੰਗ ਕੈਸਾ ਹੈ ਜੀ।
ਦਰਸ਼ਨ ਜਾਏ ਕੀਨ ਤੁਮ ਜਿਨਕੋ,
ਜਿਨ੍ਹਾਂ ਦਾ ਆਪਨੇ ਦਰਸ਼ਨ ਕੀਤਾ। ਨਿਰਵਾਣ ਤੋਂ ਭਾਵ ਜਿਹੜਾ ਕਦੇ ਕਲੇਸ਼ ਕਰਮ ਜਨਮ ਮਰਨ ਵਿੱਚ ਨਾ ਆਇਆ ਹੋਵੇ, ਉਹਨੂੰ ਨਿਰਵਾਣ ਕਹਿੰਦੇ ਨੇ।
ਆਗੇ ਭਈ ਨਾ ਕਭੀ ਐਸੇ,
ਇਹ ਪਹਿਲਾਂ ਨੀ ਕਦੇ ਹੋਇਆ ਜੀ। ਅੱਜ ਤੱਕ ਜਦੋਂ ਦਾ ਮੈਂ ਬੈਠਾ ਕੋਈ ਨੀ ਗਿਆ ਇਸ ਤਰ੍ਹਾਂ ਸੱਚਖੰਡ ਦੇ ਵਿੱਚ।
ਇਹ ਸਮੇਤ ਗਏ ਢਿੱਗ ਜੈਸੇ,
ਆਪ ਜੀ ਇਸੇ ਤਰ੍ਹਾਂ ਹੀ ਦੇਹੀ ਦੇ ਸਮੇਤ ਚਲੇ ਗਏ ਹੋ। ਪਰ ਧਰੂ ਜੀ ਨੂੰ ਨਾ ਪਤਾ ਕਿ ਦੇਹੀ ਕਿਹੜੀ ਹੈ, ਇਹ ਦੇਹੀ ਵੱਖਰੀ ਹੁੰਦੀ ਹੈ।
ਉੱਤਮ ਭਗਤਾ ਧਰੁਵ ਤੁਮ ਸੁਣੀਏ,
ਮਹਾਰਾਜ ਕਹਿਣ ਲੱਗੇ ਉੱਤਮ ਭਗਤ ਜੀ, ਸ਼੍ਰੋਮਣੀ ਭਗਤ ਜੀ, ਤੁਸੀਂ ਵੱਡੇ ਹੋ ਸੁਣੋ।
ਰੂਪ ਰੰਗ ਤਿਨਕੋ ਨਹਿ ਗੁਣੀਏ,
ਉਹਨਾਂ ਦਾ ਕੋਈ ਰੂਪ ਨੀ, ਕੋਈ ਰੰਗ ਨੀ, ਕੋਈ ਚੱਕਰ ਨੀ, ਕੋਈ ਚੈਨ ਨੀ, ਉਹ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ।
ਭਗਤ ਨਾ ਧਿਆਨ ਹੈ ਤਾਂ ਬਿਨ ਜਾਉਨਾ,
ਸੋ ਜੋ ਜੂਨ ਵਿੱਚ ਆਏ ਤੋਂ ਬਿਨਾਂ ਜਾਂ ਕਿਸੇ ਕਲੇਸ਼ ਕਰਮ ਕਾਰਨ ਸਦਾ ਸੁਤੰਤਰ ਰਹਿ ਕੇ ਭਗਤਾਂ ਦੇ ਧਿਆਨ ਹਿੱਤ ਰੂਪ ਹੈ ਜਿਨ੍ਹਾਂ ਦਾ।
ਸੋਹਤਾ ਸਿਆਮ ਸਰੂਪ ਸਲੋਨਾ,
ਉਹਨਾਂ ਦਾ ਜਿਹੜਾ ਸੁੰਦਰ ਸਰੂਪ ਸੋਭਨੀਕ ਹੋ ਰਿਹਾ ਹੈ, ਉਹ ਸਰੂਪ ਕਿਹਾ ਜਾ ਵੀ ਬਣਾ ਲੈਂਦੇ ਨੇ। ਅਕਾਲ ਪੁਰਖ ਦਾ ਕਿਹੜਾ ਟਿਕਵਾਂ ਸਰੂਪ ਨਹੀਂ ਹੈ ਕੋਈ ਵੀ, ਉਹਨਾਂ ਨੇ ਉਹੀ ਸਰੂਪ ਦਿਖਾਉਣਾ ਆਪਾਂ ਨੂੰ, ਉਹ ਸਾਡੀ ਭਾਵਨਾ ਤੇ ਬਣਾ ਲੈਂਦੇ ਹਨ।
ਸੱਸ ਸਵੇਤਾ ਕੋਟ ਕੋ ਉਜਿਆਰਾ,
ਜਿਵੇਂ ਕਰੋੜਾਂ ਚੰਦਰਮਾ ਸੂਰਜਾਂ ਦਾ ਪ੍ਰਕਾਸ਼ ਹੋਵੇ।
ਬ੍ਰਹਮਾਦਿਕ ਜੇ ਪਾਏ ਨਾ ਪਾਰਾ,
ਬ੍ਰਹਮਾਦਿਕ ਜਿਹੜਾ ਉਹਨਾਂ ਦਾ ਪਾਰ ਨੀ, ਪਾਰ ਕੀ ਪਾਉਣਾ, ਉੱਥੇ ਤੱਕ ਨੀ ਜਾ ਸਕਦੇ, ਸੱਚਖੰਡ ਤੱਕ ਨੀ ਜਾ ਸਕਦਾ। ਉਦੋਂ ਉਰੇ ਉਰੇ ਧਰੂ ਤੋਂ ਅੱਗੇ ਫਿਰ ਕੋਈ ਨੀ ਹੋਰ ਜਾ ਸਕਦਾ। ਧਰੂ ਜਿੱਥੇ ਖੜੇ ਹੋ ਸੱਚਖੰਡ ਦੇ ਦਰਵਾਜ਼ੇ ਮੂਹਰੇ, ਫੇਰ ਵੀ ਹਜ਼ਾਰਾਂ ਲੱਖਾਂ ਮੀਲਾਂ ਦਾ ਫਰਕ ਹੈ ਉਹਨਾਂ ਦਾ, ਪਰ ਫਿਰ ਵੀ ਉੱਥੇ ਤੱਕ ਕਿਸੇ ਨੂੰ ਜਾਣ ਦਾ ਹੁਕਮ ਨਹੀਂ। ਉੱਥੇ ਤੱਕ ਜਾਣ ਦੀ ਕਿਸੇ ਦੀ ਸੱਤਾ ਨਹੀਂ, ਕਿਸੇ ਦੀ ਸਮਰੱਥਾ ਨਹੀਂ, ਉੱਥੇ ਤੱਕ ਸਿਰਫ ਬਾਣੀ ਹੈ, ਬਸ ਸ਼ਬਦ ਹੈ, ਸ਼ਬਦ ਹੀ ਉੱਥੇ ਤੱਕ ਲਿਜਾ ਸਕਦਾ। ਧੁਰ ਕੀ ਬਾਣੀ ਆਈ, ਜਿੱਥੋਂ ਆਈ ਉੱਥੇ ਬਾਣੀ ਲਿਜਾ ਸਕਦੀ, ਹੋਰ ਕੋਈ ਚੀਜ਼ ਸੱਚਖੰਡ ਨਹੀਂ ਲਿਜਾ ਸਕਦੀ।
ਕੋਟ ਕਾਮ ਕੇ ਸੁੰਦਰਤਾਏ,
ਮਹਾਰਾਜ ਕਹਿੰਦੇ ਕਰੋੜਾਂ ਕਰੋੜਾਂ ਮੰਨ ਲੈ ਵੀ ਜਿਵੇਂ ਕਾਮ ਦੇਵਤਾ ਸਭ ਤੋਂ ਸੋਹਣਾ ਹੈ, ਉਹ ਤਾਂ ਕੁਛ ਵੀ ਨਹੀਂ ਹੈ। ਉਹ ਇੱਥੇ ਕਾਹਨੂੰ ਉਦਾਹਰਣ ਦੇਣੀ ਸੀ ਕਾਮਦੇਵ ਦੀ, ਕੋਈ ਚੀਜ਼ ਨੀ ਸੋਹਣੀ ਤੁਹਾਡੇ ਵਰਗੀ, ਤੁਸੀਂ ਸਾਰਿਆਂ ਤੋਂ ਸੁੰਦਰ ਹੋ।
ਇੱਕ ਨਖ ਕੇ ਨਾ ਕਰੇ ਸਮਤਾਈ,
ਉਹ ਉਹਨਾਂ ਦੇ ਇੱਕ ਨੌ ਦੇ ਹਜ਼ਾਰਵੇਂ ਹਿੱਸੇ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਅਕਾਲ ਪੁਰਖ ਦੇ ਬਰਾਬਰ ਉਦਾਹਰਣ ਦੇਣੀ ਔਖੀ ਹੈ।
ਕੋ ਉਪਮਾ ਮੈਂ ਦੇਵੋ ਤਿਨਕੇ,
ਉਹਨਾਂ ਦੀ ਉਪਮਾ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੈਨੂੰ ਕੀ ਦੇ ਦਿਆਂ।
ਸਰਬਰ ਕੋਈ ਨਾ ਦੇਖੋ ਜਿਨਕੇ,
ਜਿਨ੍ਹਾਂ ਦੇ ਸਰਬਰ ਤੋਂ ਭਾਵ ਹੁੰਦਾ ਬਰਾਬਰ, ਮੈਂ ਕਦੇ ਕੋਈ ਦੇਖਿਆ ਹੀ ਨਹੀਂ। ਜੇ ਤਾਂ ਮੈਂ ਤੈਨੂੰ ਕਹਿ ਦੇਣਾ ਕਿ ਫਲਾਨਾ ਮਾੜਾ ਜਿਹਾ ਵੀ ਰਲਦਾ ਉਹਦੇ ਨਾਲ, ਅਕਾਲ ਪੁਰਖ ਦੇ ਨਾਲ ਤਾਂ ਬਰਾਬਰ ਤਾਂ ਕਿਸੇ ਨੇ ਕੀ ਖੜਨਾ, ਨਾਲ ਵੀ ਨਹੀਂ ਰਲਦਾ ਹੈਗਾ। ਲਵੈ ਨਾ ਲਾਗਨ ਕਾ ਹੈ ਕਛੂਆ, ਸੋ ਲਵਨ ਕੋਈ ਉਹਨਾਂ ਦੇ ਨੇੜੇ ਵੀ ਨਹੀਂ ਲੱਗ ਸਕਦਾ। ਲਵੈ ਨਾ ਲਾਗਨ ਕਹੋ ਹੈ ਕਛੂਆ, ਕੋਈ ਵੀ ਉਹਨਾਂ ਦੇ ਨੇੜੇ ਲੱਗ ਨਹੀਂ ਸਕਦਾ, ਕੋਈ ਉਹਨਾਂ ਦੇ ਸਦਰਸ਼ ਹੈ ਹੀ ਨਹੀਂ ਹੈ।
ਅਨੇਕ ਬ੍ਰਹਿਮੰਡਾ ਦੇਹ ਮਹਿ ਬਣੇ,
ਅਨੇਕਾਂ ਬ੍ਰਹਿਮੰਡ ਉਹਨਾਂ ਦੇ ਸਰੀਰ ਵਿੱਚ ਬਣੇ ਨੇ, ਉਹ ਕਿਉਂਕਿ ਸਰਵ ਵਿਆਪਕ ਨੇ।
ਯੋਂ ਤਰਵਰ ਬਹੁ ਫਲ ਕੇ ਸਨੇ,
ਜਿਵੇਂ ਇੱਕ ਦਰਖਤ ਬਹੁਤ ਜ਼ਿਆਦਾ ਫਲਾਂ ਨਾਲ ਭਰਿਆ ਹੋਵੇ।
ਕਹਿਣ ਸੁਣਨ ਤੇ ਜਾਣੇ ਅਨੰਤਾ,
ਕਹਿਣ ਸੁਣਨ ਤੋਂ ਉਹ ਬੇਨਤੀ ਹੈ, ਇੰਨੇ ਉਹਦੇ ਵਿੱਚ ਬ੍ਰਹਿਮੰਡ ਨੇ, ਜਿਵੇਂ ਬੜੀ ਭਾਰੀ ਇੱਕ ਬੇਰੀ ਲੱਦੀ ਹੁੰਦੀ ਹੈ ਬੇਰਾਂ ਦੇ ਨਾਲ, ਨਿੱਕੀਆਂ ਨਿੱਕੀਆਂ ਨਾਲ, ਅਕਾਲ ਪੁਰਖ ਵਿੱਚ ਇਉਂ ਖੰਡ ਬ੍ਰਹਿਮੰਡ ਹਨ।
ਨਿਖਲ ਭਵਨ ਕੋ ਰਾਜ ਤਕੰਤਾ,
ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਬ੍ਰਹਿਮੰਡਾਂ ਵਿੱਚ ਵਿਆਪਕ ਹੋ ਰਿਹਾ ਹੈ, ਵਸ ਰਿਹਾ ਹੈ।
ਸਭਨ ਵਿਖਾ ਜਿਹੇ ਜੋਤ ਸਮਾਨੀ,
ਹਰ ਥਾਂ ਦੇ ਉੱਤੇ ਜਿਹਦੀ ਜੋਤ ਵਿਆਪਕ ਹੈ, ਆਪਣੇ ਕੋਲੇ ਵੀ ਹੈ, ਹੁਣ ਆਪਣੇ ਕੋਲ ਜੋਤ ਹੈ ਉਹਦੀ ਵਿਆਪਕ ਵੀ ਹੈ, ਇਹ ਮਿਹਨਤ ਕਰਨੀ ਪੈਂਦੀ, ਇਹ ਨਹੀਂ ਕਿ ਨਹੀਂ ਦਿਖੀ ਕਿਸੇ ਨੂੰ। ਸਾਰੇ ਜਿਹੜੇ ਮਿਹਨਤ ਕਰਨ ਵਾਲੇ ਦਿਖੇ, ਸਵਾ ਸਵਾ ਲੱਖ ਮੂਲ ਮੰਤਰ ਬਾਰ ਬਾਰ ਕਰੀ ਜਾਓ, ਫਿਰ ਕਰ ਦਿਓ ਸਵਾ ਲੱਖ ਪੂਰਾ ਹੋ ਗਿਆ, ਫਿਰ ਕਰ ਦਿਓ ਸਵਾ ਲੱਖ, ਫਿਰ ਉਹਦੇ 'ਚ ਇੱਛਾ ਇੱਕੋ ਹੀ ਰੱਖਣੀ, ਇਹ ਵਾਹਿਗੁਰੂ ਦਰਸ਼ਨ ਦਿਓ। ਇਹ ਨਾ ਹੋਵੇ ਤੁਸੀਂ ਹੋਰ ਹੀ ਇੱਛਾਵਾਂ ਕਰ ਕਰਕੇ ਸਕਾਮ ਹੋ ਜਾਓ, ਸਹਿਤ ਕਾਮਨਾ ਦੇ ਨਿਸ਼ਕਾਮ ਹੋ ਕੇ ਸਿਰਫ ਮੂਲ ਮੰਤਰ ਕਰੀ ਜਾਓ, ਸਿਰਫ ਤੇਰੇ ਦਰਸ਼ਨ ਕਰਨੇ ਨੇ। ਜਦੋਂ ਉਹ ਆਪਾਂ ਦਰਸ਼ਨਾਂ ਦੀ ਇੱਛਾ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਤਾਂ ਉਹ ਫਿਰ ਦਰਸ਼ਨ ਦਿੰਦੇ ਹਨ ਜੀ।
ਸਦਾ ਅਲੇਪ ਸਰਬ ਕੋ ਦਾਨੀ,
ਉਹ ਸਦਾ ਹੀ ਨਿਰਲੇਪ ਹੈ, ਸਾਰਿਆਂ ਨੂੰ ਦਾਨ ਦੇਣ ਵਾਲਾ ਹੈ ਜੀ।
ਸੁਣ ਕੀਨੋ ਧਰੁਵ ਹਰਖ ਅਪਾਰਾ,
ਧਰੁਵ ਜੀ ਨੇ ਸੁਣ ਕੇ ਬਹੁਤ ਬਹੁਤ ਖੁਸ਼ੀਆਂ ਮਨਾਈਆਂ।
ਨਿਰੰਕਾਰ ਕੇ ਤੁਮ ਆਕਾਰਾ,
ਫਿਰ ਧਰੁਵ ਜੀ ਉਸ ਵਕਤ ਚੁੱਪੀ ਤੋੜ ਕੇ ਕਹਿੰਦੇ ਨਹੀਂ, ਤੁਸੀਂ ਮੈਨੂੰ ਇਉਂ ਨਾ ਕਰੋ, ਤੁਸੀਂ ਆਪ ਹੀ ਨਿਰੰਕਾਰ ਹੋ, ਤੁਸੀਂ ਉਹਦਾ ਹੀ ਸਰੂਪ ਹੋ, ਇਹ ਨਿਰੰਕਾਰ ਤੁਸੀਂ ਮੈਨੂੰ ਭੁਲੇਖੇ 'ਚ ਕਿਉਂ ਪਾਉਂਦੇ ਹੋ, ਤੁਸੀਂ ਤਾਂ ਨਿਰਗੁਣ ਸਰੂਪ ਤੋਂ ਸਰਗੁਣ ਧਾਰ ਕੇ ਦੁਨੀਆਂ ਦਾ ਕਲਿਆਣ ਕੀਤਾ, ਆਪਣਾ ਛੁਪਾਓ ਕਰ ਜਾਂਦੇ ਨੇ, ਦਸੇ ਸਰੂਪ ਆਪਣਾ ਛੁਪਾ ਕਰ ਜਾਂਦੇ। ਦਸਵੇਂ ਪਾਤਸ਼ਾਹ ਵੀ ਆਪਾਂ ਨੂੰ ਕਹਿੰਦੇ ਮੈਂ ਹੁਣ ਪਰਮ ਪੁਰਖ ਕੋ ਦਾਸਾ, ਪਰ ਜਦੋਂ ਤੁਸੀਂ ਉਸ ਅਵਸਥਾ ਜਾਓਗੇ ਉੱਥੇ ਜਾ ਕੇ ਮਹਾਰਾਜ ਨੂੰ ਪੁੱਛੋਗੇ ਮਹਾਰਾਜ ਇਹ ਦਾਸਾ ਕਿ ਤੁਸੀਂ ਤਾਂ ਅਕਾਲ ਪੁਰਖ ਆਪ ਹੀ ਹੋ। ਇਹ ਮਹਾਰਾਜ ਨੇ ਦਾਸਾ ਭਾਵ ਸਿਖਾਉਣ ਲਈ ਪੰਗਤੀਆਂ ਲਿਖੀਆਂ ਨੇ, ਪਰ ਮਹਾਰਾਜ ਦਸਵੇਂ ਪਾਤਸ਼ਾਹ ਆਪ ਹੀ ਅਕਾਲ ਪੁਰਖ ਨੇ।
ਨਿਸ਼ਚਾ ਮੋਹੇ ਅਧਿਕ ਅਤ ਗਾਢੋ,
ਮੈਨੂੰ ਬਹੁਤ ਨਿਸ਼ਚਾ ਹੈ, ਬਹੁਤ ਨਿਸ਼ਚਾ ਹੈ। ਧਰੂ ਜੀ ਕਹਿਣ ਲੱਗੇ ਤੁਸੀਂ ਆਪ ਹੀ ਨਿਰੰਕਾਰ ਹੋ।
ਧਨ ਭਾਗ ਦੇਖਿਆ ਢਿਗ ਨਾਡੋ,
ਠੰਡੋ ਕਹਿੰਦੇ ਨੇ ਉਹ ਖੜੇ ਹੋਇਆ ਨੂੰ ਮੈਂ ਕੋਲ ਤੁਹਾਨੂੰ ਇਹ ਨਿਰੰਕਾਰ ਦੇਖ ਲਿਆ, ਅੱਜ ਦਰਸ਼ਨ ਹੋਏ ਨੇ ਤੁਹਾਡੇ ਮੈਨੂੰ। ਨਿਰੰਕਾਰ ਨੇ ਦਰਸ਼ਨ ਧਰੂ ਜੀ ਨੂੰ ਹੁਣ ਜਾ ਕੇ ਦਿੱਤੇ ਨੇ, ਪਹਿਲਾਂ ਜਿਹੜੇ ਵਿਸ਼ਨ ਰੂਪ ਵਿੱਚ ਦਿੱਤੇ ਸੀ ਉਹ ਸਤਯੁਗ ਵਿੱਚ ਦਿੱਤੇ ਸੀ ਜਦੋਂ ਨਿਰੰਕਾਰ ਜੀ ਹਲੇ ਸ੍ਰਿਸ਼ਟੀ ਤੇ ਨਹੀਂ ਸੀ ਆਏ। ਅੱਜ ਅਕਾਲ ਪੁਰਖ ਨੇ ਦਰਸ਼ਨ ਦਿੱਤੇ, ਧੰਨ ਭਾਗ ਮੇਰੇ।
ਕਲ ਮਹਿ ਨਾਮ ਕਰਹਿ ਉਪਦੇਸਾ,
ਤੁਸੀਂ ਕਲਯੁਗ ਦੇ ਵਿੱਚ ਨਾਮ ਦਾ ਉਪਦੇਸ਼ ਦਿੰਦੇ ਹੋ।
ਪਾਵਤ ਨਰ ਜੇ ਅਧਿਕ ਕਲੇਸ਼ਾ,
ਇਹ ਜਿਹੜੇ ਬੰਦੇ ਬਹੁਤ ਕਲੇਸ਼ ਦੁਖੀ ਨੇ ਵਿਚਾਰੇ, ਇਹਨਾਂ ਨੂੰ ਨਾਮ ਜਪਾ ਕੇ ਸੁਖੀ ਕਰਦੇ ਹੋ।
ਸਹਿ ਨਾ ਸਕੇ ਤਿਨ ਕੋ ਦੁਖ ਭਾਰੀ,
ਉਹਨਾਂ ਦੇ ਭਾਰੀ ਦੁੱਖ ਨੂੰ ਇਹ ਨਿਰੰਕਾਰ ਜੀ ਤੁਸੀਂ ਸਹਾਰ ਨਹੀਂ ਸਕੇ, ਇਸੇ ਕਰਕੇ ਰੂਪ ਧਾਰਿਆ ਹੈ।
ਰੂਪ ਤੁਮ ਪਰ ਉਪਕਾਰੀ,
ਤੁਸੀਂ ਇੱਕ ਪਰ ਉਪਕਾਰੀ ਦਾ ਰੂਪ ਧਾਰਨ ਕੀਤਾ ਹੈ ਮਹਾਰਾਜ ਜੀ।
ਦੀਨ ਬੰਧ ਹੋ ਦੀਨ ਦਿਆਲਾ,
ਤੁਸੀਂ ਦੀਨਾ ਬੰਧੂ ਤੇ ਦੀਨ ਦਿਆਲੂ ਹੋ ਜੀ, ਆਪ ਕਿਰਪਾ ਕਰਦੇ ਹੋ।
ਦੀਨਾ ਨਾਥ ਹੈ ਨਾਮ ਵਿਸਾਲਾ,
ਆਪਣੇ ਸੇਵਕਾਂ ਨੂੰ ਵਿਸ਼ਾਲ ਨਾਮ ਦਾਨ ਕਰ ਰਹੇ ਹੋ, ਸਾਰਿਆਂ ਨੂੰ ਇੰਨੀ ਵੱਡੀ ਜਿਹੜੀ ਦਾਤ ਦੇ ਰਹੇ ਹੋ ਨਾਮ ਦੀ, ਇਹਦੇ ਬਾਰੇ ਕੋਈ ਸਮਝ ਨਹੀਂ ਸਕਦਾ।
ਉਸਤਤ ਕੇ ਬਚੇ ਓ ਕਹਿ ਸੁਣ ਕੇ,
ਉਸਤਤ ਦੇ ਬਚਨ ਓ ਕਹਿ ਸੁਣ ਕੇ ਆਪਸ ਵਿੱਚ,
ਵੈਸੇ ਕਿਤਕ ਕਾਲ ਜਨ ਗੁਣ ਕੈ,
ਸੋ ਕਿੰਨਾ ਕ ਸਮਾਂ ਉੱਥੇ ਵਿਚਾਰ ਕਰਦੇ ਰਹੇ ਬੈਠ ਕਰਕੇ ਇੱਕ ਦੂਜੇ ਨਾਲ।
ਬੋਲੇ ਬਹਰ ਸੁਣੋ ਧਰੂ ਪਿਆਰੇ,
ਫਿਰ ਨਿਰੰਕਾਰ ਜੀ ਗੁਰੂ ਨਾਨਕ ਦੇਵ ਜੀ ਬੋਲੇ, ਹੇ ਧਰੂ ਪਿਆਰੇ ਸੁਣੋ ਜੀ,
ਅਬ ਚਲਨੇ ਕੇ ਚਾਹੇ ਹਮਾਰੇ,
ਹੁਣ ਧਰੂ ਜੀ ਅਸੀਂ ਜਾਣਾ ਹੈ, ਅਸੀਂ ਜਾ ਕੇ ਸੰਸਾਰ ਨੂੰ ਨਾਮ ਜਪਾਈਏ।
ਕਰਨੇ ਕਾਜ ਜਾਏ ਤਲ ਛੋਨੀ,
ਧਰਤੀ ਦੇ ਉੱਤੇ ਜਾ ਕੇ ਬਹੁਤ ਕੰਮ ਬਾਕੀ ਪਏ ਨੇ ਕਰਨੇ ਨੇ।
ਐਸ ਦੇਹੋ ਤਵ ਕੀਰਤ ਨੋਨੀ,
ਤੁਹਾਡੀ ਜਿਹੜੀ ਕੀਰਤ ਆ ਬਹੁਤ ਹੀ ਸੁੰਦਰ ਹੈ, ਮੈਨੂੰ ਆਗਿਆ ਦਿਓ ਹੁਣ ਜੀ, ਅਸੀਂ ਜਾਣਾ ਹੈ।
ਧਰੁਵ ਸੁਣ ਕੇ ਇਹ ਵਚਨ ਉਚਾਰਾ,
ਧਰੁਵ ਜੀ ਨੇ ਸੁਣ ਕੇ ਵਚਨ ਕਿਹਾ ਇਸ ਤਰ੍ਹਾਂ,
ਆਇਸ ਸਦਾ ਤੁਮਹੇ ਕਰਤਾਰਾ,
ਇਹ ਕਰਤਾਰ ਤੁਹਾਨੂੰ ਸਦਾ ਹੀ ਆਗਿਆ, ਤੁਸੀਂ ਕਾਹਤੋਂ ਆਗਿਆ ਮੰਗਦੇ ਹੋ, ਤੁਸੀਂ ਤਾਂ ਸਾਨੂੰ ਵਡਿਆਈਆਂ ਦਿੰਦੇ ਹੋ ਜੀ। ਇਹੀ ਸਾਹਿਬ ਦੀ ਨਿਮਰਤਾ ਹੈ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੋਲ ਵੀ ਆ ਜਾਣਗੇ, ਆਪਾਂ ਨੂੰ ਇਹੀ ਕਹਿਣਗੇ ਹੁਣ ਆਗਿਆ ਜਾਈਏ, ਬਹੁਤ ਹੀ ਨਿਮਰਤਾ ਸੱਚੇ ਪਾਤਸ਼ਾਹ ਦੇ ਵਿੱਚ।
ਵਿਚਰ ਹਾਂ ਜਹਿ ਇੱਛਾ ਔਰ ਤੇਰੇ,
ਇਹ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਤੁਹਾਡੇ ਮਨ ਦੀ ਇੱਛਾ ਤੁਸੀਂ ਨਿਰੰਕਾਰ ਜੀ ਵਿਚਰੋ।
ਕਲਮਲ ਨਾ ਸਹਿ ਦਰਸ਼ਨ ਹੇਰੇ,
ਆਪਦੇ ਦਰਸ਼ਨ ਕਰਕੇ ਤਾਂ ਸਾਰੇ ਪਾਪ ਹੀ ਦੌੜ ਜਾਂਦੇ ਹਨ।
ਕਰੇ ਪਰਸਪਰ ਤਵ ਹੀ ਵੰਦਨਾ,
ਆਪਸ ਵਿੱਚ ਉਸ ਵਕਤ ਵੰਦਨਾ ਕੀਤੀ ਹੈ, ਪਰਸਪਰ ਇੱਕ ਦੂਜੇ ਨੂੰ ਝੁਕੇ ਹਨ ਫਤਿਹ ਬੁਲਾਈ, ਜਿਵੇਂ ਆਪਾਂ ਵੀ ਝੁਕ ਜਾਂਦੇ ਹਾਂ ਮੱਥਾ ਟੇਕਦੇ ਹਾਂ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਬਹੁਤ ਸਤਿਕਾਰ ਦਿੰਦੇ ਨੇ, ਕਿਉਂਕਿ ਜਿਹਦੇ ਹਿਰਦੇ 'ਚ ਨਾਮ ਵਸਿਆ ਹੁੰਦਾ, ਇੱਕ ਓਂਕਾਰ ਜਦੋਂ ਹਿਰਦੇ 'ਚ ਦਿਖਣ ਲੱਗ ਜਾਂਦਾ, ਜਦੋਂ ਇਹ ਸਿਰ 'ਤੇ ਇੱਕ ਓਂਕਾਰ ਦਿਖਣ ਲੱਗ ਜਾਂਦਾ, ਉਦੋਂ ਫਿਰ ਸਤਿਗੁਰੂ ਵੀ ਬਹੁਤ ਸਤਿਕਾਰ ਕਰਦੇ ਆ, ਦੇਵਤੇ ਵੀ ਸਤਿਕਾਰ ਕਰਦੇ ਆ, ਦੁਨੀਆਂ ਵੀ ਸਤਿਕਾਰ ਕਰਦੀ ਹੈ, ਕਿਉਂਕਿ ਇੱਕ ਓਂਕਾਰ ਹਿਰਦੇ 'ਚ ਵਸ ਜਾਂਦਾ ਹੈ।
ਰਹਤੇ ਗਵਨੇ ਦੁੱਖ ਨਿਕੰਦਨ,
ਉੱਥੋਂ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਸਥਾਨ ਤੋਂ ਚਲੇ ਗਏ। ਅੱਗੇ ਕੱਲ ਸ਼ਰਵਣ ਕਰਾਂਗੇ, ਸਤਿਗੁਰੂ ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਸੰਗ ਬੜੇ ਪਿਆਰ ਵਾਲਾ, ਸ਼ਰਧਾ ਵਾਲਾ, ਇਸੇ ਤਰ੍ਹਾਂ ਹੀ ਸ਼ਰਧਾ ਧਾਰਨ ਕਰਨੀ ਮਹਾਰਾਜ ਤੇ, ਅਕਾਲ ਪੁਰਖ ਵਾਹਿਗੁਰੂ ਤੇ, ਭਾਵੇਂ ਵੀ ਉਹਨਾਂ ਦਾ ਸੱਚਖੰਡ ਸਥਾਨ ਦੂਰ ਹੈ, ਬਹੁਤ ਦੂਰ ਹੈ, ਪਰ ਜਦੋਂ ਆਪਾਂ ਦੇਖੀਏ ਵੀ ਉਹ ਦੂਰ ਵਾਲਾ ਤਾਂ ਇੱਥੇ ਆਇਆ ਹੋਇਆ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਮਾਤਾ ਸੁਲੱਖਣੀ ਨੇ ਕਿਹਾ ਸੀ ਜੀ ਉੱਥੇ ਨਹੀਂ ਦਿੱਤੇ, ਸੱਤ ਪੁੱਤ ਹੁਣ ਦੇ ਦਿਓ, ਇੱਕ ਪੁੱਤ, ਫਿਰ ਪਾਤਸ਼ਾਹ ਨੇ ਸੱਤ ਦੇ ਦਿੱਤੇ। ਇਸ ਕਰਕੇ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲੇ ਨੇ, ਅੱਖਾਂ ਖੋਲਣੀਆਂ ਪੈਣੀਆਂ ਜਰਾ ਬਸ, ਮਿਹਨਤ ਕਰਕੇ ਨਾਮ ਜਪ ਕੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਸੱਚਖੰਡ ਵਸੈ ਨਿਰੰਕਾਰ
ਸੱਚਖੰਡ ਵਸੈ ਨਿਰੰਕਾਰ
ਸੱਚਖੰਡ ਵਸੈ
ਨਿਰੰਕਾਰ
ਕਰ ਕਰ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਨਦਰ ਨਿਹਾਲ
ਕਰ ਕਰ ਵੇਖੈ ਨਦਰ ਨਿਹਾਲ